ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਉਹਨਾਂ ਦੇ ਪਾਵਨ ਪਵਿੱਤਰ ਬਚਨ ਅਰਜੁਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਇ। ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਪਾਵਨ ਪਵਿੱਤਰ ਜੀਵਨ ਔਰ ਗੁਰਬਾਣੀ ਦੇ ਆਧਾਰ ਕਿਵੇਂ ਸਾਹਿਬ ਨੂੰ ਕੋਈ ਸਿਮਰਦਾ ਹੈ ਤੇ ਧੰਨ ਗੁਰੂ ਅਰਜੁਨ ਦੇਵ ਉਹਨਾਂ ਸਿਮਰਨ ਵਾਲਿਆਂ ਦੀ ਭਾਵਨਾ ਨੂੰ ਪੂਰੀਆਂ ਕਰਦੇ। ਅੱਜ ਧੰਨ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਗੁਰਦੇਵ ਉਹਨਾਂ ਦੇ ਪਵਿੱਤਰ ਜੀਵਨ ਨੂੰ ਔਰ ਉਹਨਾਂ ਦੇ ਜੀਵਨ ਦੇ ਵਿੱਚੋਂ ਕੁਝ ਉਦਾਹਰਣਾਂ ਆਪ ਨਾਲ ਸਾਂਝੀਆਂ ਕਰਨੀਆਂ ਨੇ ਕਿ ਜਦੋਂ ਪ੍ਰੇਮ ਭਾਵਨਾ ਨਾਲ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸਿਮਰਿਆ ਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਉਸ ਸਿਮਰਨ ਵਾਲੇ ਨੂੰ ਯਾਦ ਕਰਨ ਵਾਲੇ ਨੂੰ ਆਪ ਪਹੁੰਚ ਕੇ ਰਹਿਮਤਾਂ ਕਰਦੇ ਨੇ। ਕਰੋ ਕਿਰਪਾ ਸਾਧ ਸੰਗਤ, ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਬਖਸ਼ਿਸ਼ ਕਿਰਪਾ ਮੇਰ ਕਰਕੇ ਵਿੱਚ ਵਰਤੋ, ਰਹਿਮਤ ਕਰਕੇ ਅੰਦਰ ਨੂੰ ਟਿਕਾ ਬਖਸ਼ ਕੇ ਪ੍ਰੇਮ ਭਾਵਨਾ ਨਾਲ ਆਪਣੇ ਪਵਿੱਤਰ ਜੀਵਨ ਦੇ ਵਿਚਾਰ ਆਪ ਹੀ ਵਿੱਚ ਵਰਤ ਕੇ ਕਰਾ ਲਵੋ। ਕਰੋ ਕਿਰਪਾ ਸਾਧ ਸੰਗਤ ਜੀ, ਆਪ ਜਿਤਨੇ ਵੀ ਗੁਰੂ ਚਰਨਾਂ ਵਿੱਚ ਇਕੱਤਰ ਹੋਏ ਹੋ, ਗੁਰੂ ਘਰ ਆਉਣ ਦਾ ਭਾਵ ਹੀ ਇੱਕ ਇਹ ਹੈ ਕਿ ਜਿਹੜਾ ਮਨ ਸਾਰਾ ਦਿਨ ਦੁਨੀਆਂ ਦੇ ਕੰਮ ਕਾਜ ਵਿੱਚ ਰੁੱਝਿਆ ਤੇ ਖਿੰਡਿਆ ਸੀ, ਕਿਤੇ ਕੁਛ ਘੜੀਆਂ ਗੁਰੂ ਕੇ ਚਰਨਾਂ ਵਿੱਚ ਆ ਕੇ ਇਕਾਗਰਤਾ ਨਾਲ ਇਹ ਟਿਕ ਜਾਏ। ਕਰੀਏ ਆਪਣੇ ਮਨੋਬਿਰਤੀਆਂ ਨੂੰ ਇਕਾਗਰ, ਕਰੋ ਬਖਸ਼ਿਸ਼, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ, ਵਾਹਿਗੁਰੂ ਜੀ ਕੀ ਫਤਿਹ। ਕਈ ਵਾਰੀ ਮਨੁੱਖ ਨੀਵੀਂ ਬਿਰਤੀ ਵਾਲਾ ਵੀ ਕੋਈ ਇਹੋ ਜਿਹੀ ਗੱਲ ਕਰ ਜਾਂਦਾ ਜਿਹੜੀ ਕੀਤੀ ਹੋਈ ਗੱਲ ਬੜੇ ਵੱਡੇ ਇਤਿਹਾਸ ਨੂੰ ਸਿਰਜ ਕੇ ਰੱਖ ਜਾਂਦੀ ਹੈ। ਦੁਰਯੋਧਨ ਨੂੰ ਦ੍ਰੋਪਦੀ ਨੇ ਕੇਵਲ ਇੱਕੋ ਹੀ ਸ਼ਬਦ ਵਰਤਿਆ ਸੀ, ਅੰਧ ਕੇ ਅੰਧ ਰਹੇ। ਉਸ ਨਿੱਕੀ ਜਿਹੀ ਸ਼ਬਦ ਨੇ, ਉਸ ਨਿੱਕੀ ਜਿਹੀ ਬੋਲੀ ਨੇ ਕਿਤਨਾ ਵੱਡਾ ਯੁੱਧ, ਜਿਹੜਾ ਇੰਨਾ ਵੱਡਾ ਇਤਿਹਾਸ ਸਿਰਜ ਦਿੱਤਾ। ਕਈ ਦੇ ਇੱਕ ਨਿੱਕੇ ਜਿਹੇ ਬੋਲ ਨੇ ਰਾਮ ਚੰਦਰ ਤੇ ਲਕਸ਼ਮਣ ਸੀਤਾ ਜੀ ਨੂੰ ਬਨਵਾਸ ਤੱਕ ਦਵਾ ਦਿੱਤਾ। ਜਦੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ ਨੂੰ ਪੜ੍ਹਨੇ ਆ ਤੇ ਕੱਲ ਅਰਜ਼ ਕੀਤੀ ਸੀ ਗੁਰੂ ਅਰਜੁਨ ਦੇਵ ਜੀ ਦੇ ਵੱਡੇ ਭਰਾ ਬਾਬੇ ਪ੍ਰਿਥੀਏ ਨੇ ਮਰਦੇ ਦਮ ਤੱਕ ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜੀ ਦਾ ਵਿਰੋਧ ਕੀਤਾ। ਇਸੇ ਸਮੇਂ ਦੇ ਦਰਮਿਆਨ ਹੀ ਸਿੱਖ ਇਤਿਹਾਸਕਾਰਾਂ ਨੇ ਦੋ ਘਟਨਾਵਾਂ ਦਾ ਜ਼ਿਕਰ ਕੀਤਾ, ਉਹਨਾਂ ਵਿੱਚੋਂ ਇੱਕ ਅਰਜ਼ ਕਰਨੀ। ਬਾਬੇ ਪਿਰਥੀਏ ਦੀ ਘਰਵਾਲੀ ਦਾ ਨਾਮ ਸੀ ਕਰਮੋ। ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਉਹਨਾਂ ਦੇ ਮਹਿਲ ਨੇ ਸਾਡੇ ਸਤਿਕਾਰਯੋਗ ਮਾਤਾ ਗੰਗਾ ਜੀ। ਤੇ ਇੱਕ ਦਿਨ ਕਿਤੇ ਭਾਵਨਾ ਵਾਲੀ ਗੁਰੂ ਕੀ ਸੰਗਤ ਮਾਤਾ ਜੀ ਦੇ ਲਈ ਕੀਮਤੀ ਬਸਤਰ ਲੈ ਕੇ ਆਏ ਤੇ ਉਹੀ ਕੀਮਤੀ ਬਸਤਰ ਕਿਤੇ ਮਕਾਨ ਦੀ ਛੱਤ ਉੱਤੇ ਘਰ ਸੁੱਕਣੇ ਪਾਏ ਗਏ ਨੇ ਤੇ ਬਾਬੇ ਪਿਰਥੀਏ ਦੀ ਘਰ ਵਾਲੀ ਨੇ ਉਹ ਕੀਮਤੀ ਬਸਤਰ ਦੇਖੇ ਤੇ ਜਦੋਂ ਬਾਬਾ ਪਿਰਥੀਆ ਘਰ ਆਇਆ ਤੇ ਉਹਨੇ ਇੱਕੋ ਗੱਲ ਕਹੀ, ਕਹਿਣ ਲੱਗੀ, ਜੇ ਪਿਤਾ ਦੇ ਹੁਕਮ ਨੂੰ ਤੁਸੀਂ ਮੰਨਦੇ ਜੇ ਕਿਤੇ ਤੁਹਾਡੇ ਅੰਦਰ ਵੀ ਭਾਵਨਾ ਬਣੀ ਹੁੰਦੀ ਤੇ ਅੱਜ ਜੋ ਸ਼ਰੀਕ ਦੇ ਘਰ ਅੰਦਰ ਲੋਕ ਭੇਟਾਵਾਂ ਦਿੰਦੇ ਨੇ ਉਹ ਗੁਰਦਾ ਗੱਦੀ ਦੇ ਮਾਲਕ ਨੇ ਤੇ ਇਹ ਗੱਦੀ ਅੱਜ ਤੁਹਾਡੇ ਕੋਲ ਹੁੰਦੀ। ਉੱਥੇ ਬਾਬੇ ਪਿਰਥੀਏ ਨੇ ਇੱਕ ਸ਼ਬਦ ਕਿਹਾ ਸੀ, ਕਹਿਣ ਲੱਗੇ ਭਾਗਵਾਨੇ ਜੇ ਮੇਰੇ ਕੋਲੋਂ ਹੁਣ ਚਾਰਾ ਨਹੀਂ ਚੱਲਿਆ ਇਸ ਗੱਦੀ ਨੂੰ ਪ੍ਰਾਪਤ ਕਰਨ ਦਾ। ਅਰਜੁਨ ਜੀ ਗੁਰੂ ਬਣ ਗਏ ਨੇ, ਪਰ ਇੱਕ ਗੱਲ ਧਿਆਨ ਵਿੱਚ ਰੱਖ ਲੈ ਕਿ ਇਹਨਾਂ ਦੇ ਘਰ ਕਿਹੜਾ ਕੋਈ ਪੁੱਤਰ ਹੋਣਾ ਜਿਸ ਨੇ ਕੱਲ ਨੂੰ ਇਹਨਾਂ ਦੇ ਘਰ ਦਾ ਮਾਲਕ ਬਣਨਾ। ਜਿਸ ਤਰ੍ਹਾਂ ਕਹਿਣ ਦੁਨੀਆਂ ਤੋਂ ਚਲੇ ਜਾਣਗੇ ਕੱਲ ਨੂੰ ਇਹ ਜੋ ਕੁਝ ਇਹਨਾਂ ਦੇ ਘਰ ਦਾ ਸਾਜ਼ੋ ਸਮਾਨ ਹੈ ਉਹ ਸਭ ਕੁਝ ਸਾਡੇ ਘਰ ਹੀ ਆ ਜਾਣ। ਸਿਰਫ ਇੱਕ ਛੋਟਾ ਜਿਹਾ ਸ਼ਬਦ, ਨੀਚ ਬਿਰਤੀ ਵਾਲੀ ਬੋਲੀ। ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜੀ ਦੇ ਪ੍ਰਤੀ ਇਹ ਸ਼ਬਦ। ਤੇ ਇੱਕ ਦਾਸੀ ਨੇ ਜਾ ਕੇ ਸਿਰਫ ਇਹਨੇ ਕਿਹਾ ਸੀ ਮਾਤ ਗੰਗਾ ਨੂੰ ਮਾਰ ਕਿ ਉਹਨਾਂ ਨੇ ਆਪਣੇ ਘਰ ਵਿੱਚ ਇਹ ਵਿਉਂਤਾਂ ਬਣਾਈਆਂ ਨੇ ਕਿ ਗੁਰੂ ਅਰਜੁਨ ਦੇਵ ਜੀ ਦੇ ਘਰ ਵਿੱਚ ਪੁੱਤਰ ਧੀ ਕੋਈ ਸੰਤਾਨ ਹੋਣੀ ਨਹੀਂ ਤੇ ਕੱਲ ਨੂੰ ਇਹ ਸਾਰੇ ਘਰ ਦੇ ਮਾਲਕ ਅਸੀਂ ਬਣਨੇ। ਤੇ ਮਾਤ ਗੰਗਾ ਜੀ ਨੇ ਧੰਨ ਗੁਰੂ ਅਰਜੁਨ ਦੇਵ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਆਗਮਨ ਤੋਂ ਆਰੰਭ ਕਰਨੇ। ਮਾਤ ਗੰਗਾ ਜੀ ਨੇ ਜਦੋਂ ਧੰਨ ਗੁਰੂ ਅਰਜੁਨ ਦੇਵ ਜੀ ਨੂੰ ਬੇਨਤੀ ਕੀਤੀ, ਅੱਜ ਤੱਕ ਅਸੀਂ ਇਹੀ ਇਤਿਹਾਸ ਪੜ੍ਹਿਆ ਹੈ ਔਰ ਥਾਂ ਵੀ ਮੌਜੂਦ ਹੈ ਕਿ ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜੀ ਨੇ ਮਾਤਾ ਗੰਗਾ ਜੀ ਨੂੰ ਸਤਿਕਾਰਯੋਗ ਬਾਬਾ ਬੁੱਢਾ ਜੀ ਦੇ ਪਾਸ ਅਰਦਾਸ ਕਰਨ ਲਈ ਉਹਨਾਂ ਪਾਸੋਂ ਬੇਨਤੀ ਕਰਵਾਉਣ ਵਾਸਤੇ ਭੇਜਿਆ ਸੀ। ਮਾਤਾ ਗੰਗਾ ਜੀ ਗਏ ਨੇ ਆਪਣੇ ਹੱਥਾਂ ਨਾਲ ਭੋਜਨ ਤਿਆਰ ਕਰਕੇ। ਜਦੋਂ ਬਾਬਾ ਬੁੱਢਾ ਸਾਹਿਬ ਜੀ ਦੇ ਕੋਲ ਪਹੁੰਚੇ, ਇੱਥੇ ਵਿਦਵਾਨਾਂ ਨੇ ਪਹਿਲਾਂ ਰੱਥ ਦਾ ਜ਼ਿਕਰ ਕੀਤਾ। ਮੈਂ ਸਿਰਫ ਉਸ ਘਟਨਾ ਨੂੰ ਆਪ ਨਾਲ ਸਾਂਝੀ ਕਰਨੀ ਚਾਹੁੰਦਾ। ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਲਈ ਸਤਿਕਾਰਯੋਗ ਬਾਬਾ ਬੁੱਢਾ ਸਾਹਿਬ ਜੀ ਨੇ ਅਰਦਾਸ ਕੀਤੀ, ਮਾਤਾ ਜੀ ਨੇ ਆਪਣੇ ਹੱਥੀ ਭੋਜਨ ਤਿਆਰ ਕਰਵਾਇਆ, ਆਪ ਤਿਆਰ ਕੀਤਾ, ਸਿਰ ਤੇ ਰੱਖ ਦਾਸੀ ਨੂੰ ਲੈ ਕੇ ਜਦੋਂ ਬੀੜ ਸਾਹਿਬ ਪਹੁੰਚੇ ਨੇ ਤੇ ਸਿੱਖ ਤਵਾਰੀਖ ਵਿੱਚ ਇਹ ਗੱਲ ਅੰਕਿਤ ਤੇ ਬਾਬਾ ਬੁੱਢਾ ਸਾਹਿਬ ਜੀ ਉਸ ਵੇਲੇ ਅੱਸੂ ਦਾ ਮਹੀਨਾ ਸੀ, ਝੋਨੇ ਦੇ ਖੇਤ ਜਿਹੜੇ ਸਨ ਲਹਿਰਾ ਰਹੇ ਸਨ ਤੇ ਆਪ ਬਾਬਾ ਬੁੱਢਾ ਸਾਹਿਬ ਜੀ ਖੇਤ ਦੀ ਵੱਟ ਤੇ ਬੈਠੇ ਨੇ। ਦੂਰ ਮਾਤਾ ਗੰਗਾ ਜੀ ਨੂੰ ਆਉਂਦਿਆਂ ਤੱਕੇ। ਜਦੋਂ ਮਾਤਾ ਜੀ ਨੇੜੇ ਪਹੁੰਚੇ ਤੇ ਬਾਬਾ ਬੁੱਢਾ ਸਾਹਿਬ ਜੀ ਅਦਬ ਨਾਲ ਉੱਠ ਕੇ ਖੜੇ ਹੋਏ ਨੇ ਤੇ ਮਾਤਾ ਗੰਗਾ ਜੀ ਨੇ ਜੋ ਪਕਵਾਨ ਮਿੱਸੇ ਪ੍ਰਸ਼ਾਦੇ ਜਾਂ ਉਹ ਨਾਲ ਲੈ ਕੇ ਆਏ ਸਨ ਲੱਸੀ ਲਈ ਬਾਬਾ ਬੁੱਢਾ ਸਾਹਿਬ ਜੀ ਦੇ ਚਰਨਾਂ ਵਿੱਚ ਰੱਖ ਦਿੱਤਾ ਤੇ ਬਾਬਾ ਜੀ ਦੇ ਮੁੱਖ ਤੋਂ ਸ਼ਬਦ ਸਨ ਮਾਂ, ਆਖਰ ਇੱਕ ਮਾਂ ਕੀ ਪੁੱਤਰ ਦੀ ਭੁੱਖ ਨੂੰ ਜਾਣ ਸਕਦੀ ਏ, ਦੂਜੇ ਨੂੰ ਕੀ ਪਤਾ ਕਿ ਪੁੱਤਰ ਦੀ ਭੁੱਖ ਕੀ ਹੈ। ਇਹਦਾ ਭਾਵ ਸੀ ਅੱਜ ਮੈਨੂੰ ਇੰਨੀ ਕੁ ਭੁੱਖ ਲੱਗੀ ਸੀ ਕਿ ਮਾਂ ਤੂੰ ਮੇਰੇ ਅੰਦਰ ਦੀ ਭੁੱਖ ਨੂੰ ਜਾਣ ਕੇ ਅੱਜ ਆਪਣੇ ਹੱਥਾਂ ਨਾਲ ਪ੍ਰਸ਼ਾਦ ਤਿਆਰ ਕਰਕੇ ਲਿਆ। ਸਿੱਖ ਵਿਦਵਾਨ ਕਹਿੰਦੇ ਨੇ ਉੱਥੇ ਮਾਤਾ ਗੰਗਾ ਜੀ ਨੇ ਫਿਰ ਇੱਕ ਬਚਨ ਬੇਨਤੀ ਕੀਤੀ, ਕਹਿਣ ਲੱਗੀ ਪਹੁੰਚਾਂ ਵਾਲਿਓ ਤੁਹਾਡੀ ਸਾਈ ਦੇ ਦਰ ਤੇ ਕੀਤੀ ਕੋਈ ਬੇਨਤੀ ਕਬੂਲ ਹੁੰਦੀ। ਅੱਜ ਕੱਲ ਕੁਝ ਇਹ ਵੀ ਕਹਿ ਰਹੇ ਨੇ ਕਿ ਬਾਬਾ ਬੁੱਢਾ ਸਾਹਿਬ ਤੋਂ ਕਿਉਂ ਅਰਦਾਸ ਕਰਾਈ। ਗੁਰੂ ਅਰਜਨ ਦੇਵ ਤਾਂ ਕਹਿੰਦੇ ਨੇ ਮਾਨੁਖ ਕੀ ਟੇਕ ਬਿਰਤੀ ਸਭ ਜਾਣ, ਮੈਂ ਉਹਨਾਂ ਗੁਰਮੁਖਾਂ ਦੇ ਚਰਨ ਨਾਲ ਬਹਿਸ ਤਾਂ ਨਹੀਂ, ਸਿਰਫ ਇੱਕ ਬੇਨਤੀ ਕਰਨੀ ਚਾਹਾਂਗਾ ਪਿਆਰਿਓ, ਮਾਨੁਖ ਵਿੱਚ ਤੇ ਜੱਪਣ ਵਾਲੇ ਪੁਗੇ ਹੋਏ ਵਿੱਚ ਬੜਾ ਅੰਤਰ ਜੇ ਹੈ, ਦੋਨੋਂ ਹੀ ਮਨੁੱਖ। ਜਦੋਂ ਸ਼ਾਮ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਸਵਰੂਪ ਸੀਸ ਤੇ ਚੁੱਕ ਕੇ ਆਪਾਂ ਜਾਂਦੇ ਹਾਂ ਸੱਚਖੰਡ ਤੇ ਗੁਰੂ ਰਾਮਦਾਸ ਜੀ ਦਾ ਉਹ ਛੰਤ ਅਸੀਂ ਪੜ੍ਹਦੇ ਜਾਂਦੇ ਹਾਂ ਕਿ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ, ਗੁਰਸਿੱਖੀ ਸੋ ਥਾਨ ਭਾਲਿਆ ਲੈ ਧੂਰ ਮੁਖ ਲਾਵਾ, ਗੁਰਸਿੱਖਾਂ ਕੀ ਘਾਲ ਥਾਏ ਪਈ ਜਿਨ ਹਰ ਨਾਮ ਧਿਆਵਾ। ਤੇ ਅਗਲਾ ਬਚਨ ਕਦੀ ਪੜ੍ਹੇ, ਕਹਿੰਦੇ ਨੇ ਜਿਨ ਨਾਨਕ ਸਤਿਗੁਰ ਪੂਜਿਆ, ਕਹਿੰਦੇ ਨੇ ਧੰਨ ਗੁਰੂ ਰਾਮਦਾਸ ਗੁਰੂ ਕੀ ਸਾਧ ਸੰਗਤ, ਜਿਹਨੇ ਪੂਰੇ ਸਤਿਗੁਰੂ ਨੂੰ ਪੂਜ ਲਿਆ, ਤਿੰਨ ਹਰ ਪੂਜ ਕਰਾਵਾਂ ਤੇ ਗੁਰੂ ਦਾ ਬਿਰਦ ਇਹ ਵੇ, ਜਿਹੜਾ ਗੁਰੂ ਦੀ ਸੇਵਾ ਕਰਦਾ ਹੋਵੇ ਗੁਰਮੁਖੋ ਮੇਰਾ ਗੁਰੂ ਉਹਦੀ ਵੀ ਜੈ ਜੈਕਾਰ ਕਰਾ ਦਿੰਦਾ, ਬਾਣੀ ਤੋਂ ਬਾਹਰ ਨਹੀਂ। ਤੇ ਪਰਸੋਂ ਇੱਕ ਪ੍ਰਮਾਣ ਅਰਜ਼ ਕੀਤਾ ਸੀ, ਹੁਣ ਜੇ ਆਪਾਂ ਕਹੀਏ ਵੀ ਸਿੱਖ ਕੀ ਇਹ ਮਨੁੱਖ ਨਹੀਂ, ਧੰਨ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚੋਂ ਆਪਾਂ ਕਹਿੰਦੇ ਹਾਂ ਦੇਹ ਨੂੰ ਮਨੁੱਖਾ ਦੇਈ ਸ਼ਬਦ ਵਰਤਨੇ ਆ। ਜਿਨ੍ਹਾਂ ਸੱਜਣਾ ਨੇ ਇਹ ਕਟਾਕਸ਼ ਕਰਕੇ ਗੱਲ ਖੰਡਨ ਕੀਤੀ ਕਿ ਬਾਬਾ ਬੁੱਢਾ ਸਾਹਿਬ ਕੋਲੋਂ ਅਰਦਾਸ ਕਿਉਂ ਕਰਾਈ, ਗੁਰੂ ਅਰਜਨ ਦੇਵ ਸਮਰੱਥ ਨੇ, ਤੇ ਮੈਂ ਅਰਜ਼ ਕਰਨਾ ਹੁੰਦਾ ਗੁਰੂ ਰਾਮਦਾਸ ਜੀ ਦਾ ਇਹ ਬਚਨ ਕਿਵੇਂ ਭੁੱਲ ਜਾਵਾਂਗੇ ਕਿ ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰੈ ਨਾਮ ਜਪਾਵੇ। ਗੁਰੂ ਗ੍ਰੰਥ ਸਾਹਿਬ ਦੇ ਬਚਨਾਂ ਨੂੰ ਕਿਵੇਂ ਵਿਸਾਰ ਦਿਆਂਗੇ, ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਤੁਧ ਧਿਆਇਨ ਤਿੰਨ ਧਨ ਪੱਲੇ, ਨਾਨਕ ਕਾ ਧਨ ਸੋਈ ਜੇ ਕੋ ਜੀਉ ਕਹਿ ਉਹਨਾਂ ਕੋ ਜਮ ਕੀ ਤਲਬ ਨਾ ਹੋਈ। ਕਹਿੰਦੇ ਨੇ ਜਪਣ ਵਾਲੇ ਨੂੰ ਤਾਂ ਕੋਈ ਜੀ ਕਹਿ ਦੇ ਤੇ ਲੇਖਾ ਨਹੀਂ। ਰੋਜ਼ ਅਸੀਂ ਪੜ੍ਹਦੇ ਹਾਂ ਕਿ ਜਿੰਨੀ ਨਾਮ ਧਿਆਇਆ ਗਏ ਮਸ਼ਕਤ ਕਾਲ, ਨਾਨਕ ਤੇ ਮੁਖ ਉਜਲੇ ਕਿਹਦੀ ਛੁੱਟੀ ਨਾਲ। ਕੀ ਇਹ ਜਪਣ ਵਾਲਿਆਂ ਦਾ ਜ਼ਿਕਰ ਨਹੀਂ, ਕਰਮ ਖੰਡ ਕੀ ਬਾਣੀ ਜ਼ੋਰ ਜਦੋਂ ਪੜ੍ਹਦੇ ਹਾਂ। ਇੱਥੇ ਕਈ ਵਾਰੀ ਸ਼ਾਇਦ ਅਰਜ਼ ਕੀਤੀ ਇੱਥੇ ਬਾਣੀ ਦਾ ਅਰਥ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਹੀਂ, ਇੱਥੇ ਬਾਣੀ ਦਾ ਅਰਥ ਹੈ ਬਚਨ, ਕਿ ਜਿਹੜਾ ਬਖਸ਼ਿਸ਼ ਦਾ ਪਾਤਰ ਬਣ ਗਿਆ ਉਹਦੀ ਜ਼ਬਾਨ ਉਹਦੇ ਬਚਨਾਂ ਵਿੱਚ ਇੰਨੀ ਕੁ ਤਾਕਤ ਆ ਗਈ ਹੈ ਕਿ ਆਪਣੀ ਜ਼ਬਾਨ ਤੋਂ ਜੋ ਕਹੇਗਾ ਬਖਸ਼ੇ ਹੋਏ ਦੀ ਗੱਲ ਨੂੰ ਗੁਰਮੁਖੋ ਕੋਈ ਝੂਠਿਆ ਨਹੀਂ ਦੇ ਕਰ ਸਕਦਾ। ਸਾਹਿਬ ਦੇ ਬਚਨ ਨੇ ਕਰਮ ਖੰਡ ਕੀ ਬਾਣੀ ਜ਼ੋਰ, ਪਰ ਐਵੇਂ ਪਖੰਡੀ ਨਹੀਂ। ਉਹ ਕੌਣ ਹੈ ਜਿਹਦੀ ਬਾਣੀ ਵੀ ਜ਼ੋਰ ਹੈ? ਸਾਹਿਬ ਕਹਿੰਦੇ ਨੇ ਕਰਮ ਖੰਡ ਕੀ ਬਾਣੀ ਜ਼ੋਰ, ਤਿੱਥੈ ਹੋਰ ਨਾ ਕੋਈ ਹੋਰ, ਤਿੱਥੈ ਜੋਤ ਮਹਾਂ ਬਲ ਸੂਰ, ਉਹ ਜੋਧੇ ਸੂਰਮੇ ਜਿਨ੍ਹਾਂ ਨੇ ਆਪਣੀਆਂ ਇੰਦਰੀਆਂ ਨੂੰ ਜਿੱਤੇ, ਉਹ ਸੂਰਮੇ ਜਿਹੜੇ ਅਪਰਸ ਨੇ ਜਿਨ੍ਹਾਂ ਨੂੰ ਵਕਾਰ ਕਦੀ ਛੂੰਹਦਾ ਨਹੀਂ। ਤੇ ਗੁਰਮੁਖੋ ਸਤਿਕਾਰਯੋਗ ਬਾਬੇ ਬੁੱਢੇ ਨੇ ਜਿੱਦਣ ਸੰਨ ਲਾ ਕੇ ਗੁਰੂ ਅਮਰਦਾਸ ਜੀ ਨੂੰ ਪ੍ਰਗਟ ਕੀਤਾ ਸੀ, ਤੇ ਮੇਰੇ ਦਾਦੇ ਨੇ ਇੱਕ ਬਚਨ ਕਿਹਾ ਸੀ, ਭਰੀ ਸੰਗਤ ਵਿੱਚ ਖਲੋ ਕੇ ਕਿਹਾ ਸੀ, ਕਹਿਣ ਲੱਗੇ ਇਹ ਸਿੱਖੀ ਕੋ ਬੋਹਿਤ ਭਾਰਾ, ਭਵਜਲ ਤੇ ਕਰ ਹੈ ਨਿਸਤਾਰਾ। ਕਹਿੰਦੇ ਨੇ ਬਾਬਾ ਬੁੱਢਾ ਤੂੰ ਸਿੱਖਾਂ ਨੂੰ ਪਾਰ ਲਾਉਣ ਵਾਲੇ ਜਹਾਜ਼ ਦੀ ਤਰ੍ਹਾਂ ਹੀ। ਤੇ ਇੱਕ ਗੁਰਮੁਖ ਨੇ ਬੜੇ ਸੋਹਣੇ ਸ਼ਬਦ ਵਰਤੇ ਨੇ, ਕਹਿੰਦੇ ਨੇ ਬਾਬਾ ਬੁੱਢਾ ਸਾਹਿਬ ਤੁਸੀਂ ਉਹ ਇੱਕ ਕੁਤਬੀ ਸਿਤਾਰੇ ਹੋ, ਜਦੋਂ ਕਿਤੇ ਸਿੱਖੀ ਦਾ ਜਹਾਜ਼ ਡਾਵਾਂਡੋਲ ਹੁੰਦਾ ਦਿਸਿਆ ਤੇ ਤੇਰੇ ਸੋ ਸੇਧ ਲੈ ਕੇ ਜਹਾਜ਼ ਫਿਰ ਅੱਗੇ ਤੁਰੇ। ਕਹਿਣ ਲੱਗੇ ਇਹ ਸਿੱਖੀ ਕੋ ਭਵ ਬੋਹਿਤ ਭਾਰਾ, ਭਵਜਲ ਤੇ ਕਰ ਹੈ ਨਿਸਤਾਰਾ। ਤੇ ਬਾਪੂ ਗੁਰੂ ਅਮਰਦਾਸ ਕਹਿੰਦੇ ਨੇ ਕਿ ਸਿੱਖੀ ਅਵਧ ਨਾ ਇਸ ਤੇ ਪਰੈ, ਨਾਮ ਲੈ ਤੇ ਜਨ ਵਿਘਨ ਸੋ ਹਰ। ਹੇ ਬਾਬਾ ਬੁੱਢਾ ਤੂੰ ਹੱਥ ਹੈ, ਸਿੱਖੀ ਦੀ ਤੇਰੇ ਤੋਂ ਅੱਗੇ ਕੋਈ ਨਜ਼ਰ ਨਹੀਂ ਆਉਂਦਾ ਪਿਆ। ਸਤਿਕਾਰਯੋਗ ਬਾਬਾ ਬੁੱਢਾ ਸਾਹਿਬ, ਉਹਨਾਂ ਨੂੰ ਗੁਰੂ ਕਰੋ ਮਾਣ ਮਿਲੇ। ਮਾਤਾ ਜੀ ਨੇ ਪ੍ਰਸ਼ਾਦ ਛਕਾਇਆ ਜਦੋਂ ਪਹਿਲਾਂ ਕਿਹਾ ਪਹੁੰਚਾਂ ਵਾਲਿਓ ਇੱਕ ਅਰਦਾਸ ਮੇਰੇ ਲਈ ਕਰੋ। ਪੁੱਛਿਆ ਜੀ ਦੱਸੋ। ਕਹਿਣ ਲੱਗੇ ਬਾਬਾ ਜੀ ਗੁਰੂ ਨਾਨਕ ਸਾਹਿਬ ਦੀ ਰਹਿਮਤ ਲਈ ਜੇ ਤੁਸੀਂ ਮੇਰੇ ਲਈ ਅਰਦਾਸ ਕਰੋ, ਮੇਰੀ ਕੁੱਖ ਨੂੰ ਮਾਲਕ ਭਾਗ ਲਾਏ, ਮੈਂ ਤੁਹਾਡੇ ਚਰਨਾਂ ਵਿੱਚ ਪੁੱਤਰ ਦੀ ਦਾਤ ਲਈ ਅਰਦਾਸ ਕਰਾਉਣ ਆਈ ਹਾਂ। ਸਤਿਕਾਰਯੋਗ ਬਾਬਾ ਬੁੱਢਾ ਸਾਹਿਬ ਅੱਖਾਂ ਭਰ ਆਈਆਂ, ਕਹਿੰਦੇ ਨੇ ਮਾਂ ਦੇਣ ਵਾਲਾ ਦਾਤਾ ਤਾਂ ਸ੍ਰੀ ਅੰਮ੍ਰਿਤਸਰ ਦੀ ਧਰਤੀ ਦੇਵੇ। ਕਹਿਣ ਲੱਗੇ ਉਸੇ ਦਾਤੇ ਨੇ ਆਪ ਜੀ ਕੋਲ ਭੇਜਿਆ, ਤੇ ਉਸੇ ਵੇਲੇ ਕਹਿਣ ਲੱਗੇ ਮਾਂ ਦੇਣਾ ਤਾਂ ਗੁਰੂ ਨਾਨਕ ਸਾਹਿਬ ਦੇ ਘਰੋਂ ਰਹਿਮਤਾਂ ਹੋਣੀਆਂ ਨੇ, ਪਰ ਮੇਰੇ ਵਰਗੇ ਘਾ ਖੋਤਰਨ ਵਾਲੇ ਨੂੰ ਗੁਰੂ ਸਾਹਿਬ ਮਾਣ ਪੈ ਦਿੰਦੇ, ਰਹਿਮਤਾਂ ਤਾਂ ਉਹਦੇ ਦਰ ਤੋਂ ਨੇ। ਉਸ ਵਕਤ ਗੁਰਮੁਖੋ ਕਹਿੰਦੇ ਨੇ ਆਪਾਂ ਕਹਿੰਦੇ ਹਾਂ ਗੰਢਾ ਭੰਨਿਆ ਸ਼ਬਦ ਪੜ੍ਹਨੇ, ਕੁਝ ਕਹਿੰਦੇ ਨੇ ਅਸਮਾਨ ਤੋਂ ਬਿਜਲੀ ਚਮਕੀ, ਤੇ ਬਾਬੇ ਬੁੱਢਾ ਜੀ ਨੇ ਹੱਸ ਕੇ ਕਿਹਾ ਸੀ ਮਾਂ ਭਾਈ ਯੋਧਾ ਪ੍ਰਗਟ ਹੋਵੇਗਾ ਤੇ ਜਿਹੜਾ ਜ਼ਾਲਮਾਂ ਦੇ ਸਿਰ ਨੂੰ ਬੰਨ ਦੇਵੇਗਾ। ਬਾਬਾ ਬੁੱਢਾ ਸਾਹਿਬ ਜੀ ਨੇ ਕੀਤੀ ਅਰਦਾਸ, ਸਾਧ ਸੰਗਤ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਆਮਦ, ਗੁਰੂ ਕੀ ਵਡਾਲੀ ਹੋਈ। ਜਦੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਆਮਦ ਹੋਈ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਮੇਰੇ ਦਾਦੇ ਨੇ ਸ਼ੁਕਰ ਦਾ ਇੱਕ ਸ਼ਬਦ ਪੜ੍ਹੇ, ਇੱਕ ਅਰਜ਼ ਕਰਾਂ ਕਿ 10 ਗੁਰੂ ਸਾਹਿਬਾਨਾਂ ਦੀ ਜੋਤ ਗੁਰੂ ਗ੍ਰੰਥ ਸਾਹਿਬ ਹੈ, ਪਰ ਜੇ ਕਿਤੇ ਨਾ ਪੜ੍ਹਨੇ ਹੋਣ ਤੇ ਨਾ ਗੁਰੂ ਗ੍ਰੰਥ ਸਾਹਿਬ ਚ ਕੇਵਲ 6 ਗੁਰੂ ਸਾਹਿਬਾਨਾਂ ਤੱਕ ਆਏ, ਗੁਰੂ ਹਰਗੋਬਿੰਦ ਸਾਹਿਬ ਦਾ ਵੀ ਨਾਂ ਆਇਆ ਅੱਗੇ ਅਰਜ਼ ਕਰਨੀ। ਜਦੋਂ ਮਾਲਕ ਨੇ ਪੁੱਤਰ ਦੀ ਦਾਤ ਦਿੱਤੀ ਤੇ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜੀ ਨੇ ਇਸ ਖੁਸ਼ੀ ਵਿਚ 6 ਹਰਤਾਂ ਵਾਲਾ ਇੱਕ ਖੂਹ ਵਾਇਆ, ਜਿਸ ਅਸਥਾਨ ਨੂੰ ਆਪਾਂ ਅੱਜ 6 ਹਰਤਾ ਸਾਹਿਬ ਕਹਿੰਦੇ, ਉੱਥੇ ਹਜ਼ੂਰ ਨੇ ਇੱਕ ਅੰਮ੍ਰਿਤ ਬਚਨ ਉਚਾਰਨ ਕੀਤਾ, ਕਹਿਣ ਲੱਗੇ ਸਤਿਗੁਰ ਸਾਚੈ ਦੀਆ ਭੇਜ, ਚਿਰ ਜੀਵਨ ਉਪਜਿਆ ਸੰਜੋਗ, ਉਧਰੇ ਮੈਂ ਆਏ ਕੀਆ ਨਿਵਾਸ, ਮਾਤਾ ਕਹਿ ਮਨ ਬਹੁਤ ਵਿਗਾਸ। ਇੱਥੇ ਹਜ਼ੂਰ ਨੇ ਇੱਕ ਬਚਨ ਕੀਤਾ, ਕਹਿਣ ਲੱਗੇ ਜੰਮਿਆ ਪੂਤ ਭਗਤ ਗੋਬਿੰਦ ਕਾ, ਸ਼ਬਦ ਵਰਤੇ ਹੈ, ਪੁੱਤਰ ਦੀ ਦਾਤ ਮਾਲਕ ਨੇ ਦਿੱਤੀ ਤੇ ਸ਼ੁਕਰ ਵੀ ਜੁੜ ਕੇ ਕਹਿੰਦੇ ਨੇ ਖੇ ਮੇਰੇ ਅਕਾਲ ਪੁਰਖ ਤੁਸੀਂ ਭੇਜਿਆ, ਤੇ ਨਾਲ ਸ਼ਬਦ ਕਿ ਮਾਤਾ ਦੇ ਹਿਰਦੇ ਨੂੰ ਪ੍ਰਸੰਨਤਾ ਸੀ ਕਿ ਮੇਰੇ ਘਰ ਪੁੱਤਰ ਦੀ ਦਾਤ ਆਏ, ਤੇ ਗੁਰੂ ਅਰਜੁਨ ਦੇਵ ਕਹਿੰਦੇ ਨੇ ਜਿਹੜਾ ਪੁੱਤਰ ਪੈਦਾ ਹੋਇਆ ਜਨਮ ਤੋਂ ਸ਼ਬਦ ਵਰ ਦਿੱਤਾ ਇਹ ਪਰਮੇਸ਼ਵਰ ਦਾ ਭਗਤ ਪੈਦਾ ਆ ਗਏ, ਜੰਮਿਆ ਪੂਤ ਭਗਤ ਗੋਬਿੰਦ ਕਾ ਪ੍ਰਗਟਿਆ ਸਭ ਮੈਂ ਲਿਖਿਆ ਧੁਰ ਕਾ। ਇਸੇ ਸ਼ਬਦ ਵਿਚ ਇੱਕ ਬਚਨ ਆਉਂਦਾ, ਕਹਿਣ ਲੱਗੇ ਵਧੀ ਵੇਲ ਬਹੁ ਪੀੜੀ ਚਾਲੀ, ਅੱਜ ਗੁਰੂ ਰਾਮਦਾਸ ਜੀ ਦੇ ਘਰ ਦੀ ਵੇਲ ਅੱਗੇ ਵਧੀਏ, ਅੱਜ ਗੁਰੂ ਘਰ ਦੀ ਪੀੜੀ ਅੱਗੇ ਤੁਰੀਏ, ਵਧੀ ਵੇਲ ਬਹੁ ਪੀੜੀ ਚਾਲੀ, ਤੇ ਨਾਲ ਇੱਕ ਸ਼ਬਦ ਵਰਤਿਆ ਕਹਿਣ ਲੱਗੇ ਉਹ ਪੀੜੀ ਨੀ ਚੱਲੀ ਜਿਹੜੀ ਪੀੜੀ ਦੇ ਪੁੱਤਰ ਕੇਵਲ ਦੁਨੀਆਂ ਦੇ ਮਰਾਤਬੇ ਜਾਂ ਦੁਨੀਆਂ ਦੇ ਐਸ਼ੋ ਆਰਾਮ ਕਮਾਣ, ਕਹਿਣ ਲੱਗੇ ਮੇਰੇ ਘਰ ਉਹ ਪੀੜੀ ਚੱਲੀਏ ਜਿਹਨੇ ਕੱਲ ਨੂੰ ਧਰਮ ਕਲਾ ਹਰ ਬੰਦ ਬਹਾ ਲਈ, ਧਰਮ ਦੀ ਸੱਤਿਆ ਨੂੰ ਕਾਇਮ ਕਰਨ ਵਾਲੀ ਪੀੜੀ ਚੱਲੀ। ਇੱਧਰ ਸਾਰੇ ਪਰਿਵਾਰ ਨੂੰ ਖੁਸ਼ੀ ਏ, ਤੇ ਗੁਰਮੁਖੋ ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਸਾਈਂ ਦੇ ਸ਼ੁਕਰ ਵੀ ਜੁੜੇ, ਬਾਬਾ ਪਿਰਥੀਆ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਆਗਮਨ ਤੇ ਘਰ ਨਹੀਂ ਆਇਆ। ਉੱਥੇ ਇੱਕ ਗੁਰਮੁਖ ਵਿਦਵਾਨ ਕਹਿੰਦਾ ਹੈ, ਹੇ ਈਰਖਾ ਹੇ ਇੰਨੇ ਸਾੜੇ, ਪਤਾ ਨੀ ਤੂੰ ਕਿੱਥੋਂ ਤੱਕ ਮਨੁੱਖ ਨੂੰ ਗੇਰਦੇ ਨੇ। ਉਹਨੇ ਸ਼ਬਦ ਵਰਤੇ ਨੇ, ਸਿੱਖ ਗੁਰੂ ਅਰਜਨ ਦੇਵ ਦੇ ਪੁੱਤਰ ਲਈ ਕੋਈ ਦੌਲਤ ਲੈ ਕੇ ਆਉਂਦਾ, ਕੋਈ ਹਰਗੋਬਿੰਦ ਸਾਹਿਬ ਲਈ ਬਸਤਰ ਲੈ ਕੇ ਆਉਂਦਾ, ਕੋਈ ਕੇਵਲ ਸ਼ੁਕਰ ਕਰਨ ਆ ਕੇ ਦਰਸ਼ਨ ਕਰਨ ਆਉਂਦਾ, ਕੇਵਲ ਇੱਕ ਬਾਬਾ ਤਿਰਤੀਆ ਜਿਹਨੇ ਖੁਸ਼ੀ ਤਾਂ ਪ੍ਰਗਟ ਕੀ ਕਰਨੀ ਸੀ, ਕੋਈ ਬਸਤਰ ਤਾਂ ਰੁਪਈਏ ਪਿਆਰ ਬੱਚੇ ਨੂੰ ਕੀ ਦੇਣਾ ਸੀ, ਸਭ ਤੋਂ ਪਹਿਲਾਂ ਦਾਈ ਦਾ ਨਾਮ ਫਤੋ ਦੱਸਿਆ, ਉਹਦੇ ਰਾਹੀਂ ਜ਼ਹਿਰ ਭੇਜ ਕੇ ਗੁਰੂ ਹਰਗੋਬਿੰਦ ਸਾਹਿਬ ਨੂੰ ਮਰਵਾਉਣਾ ਚਾਹੁੰਦਾ ਕਿ ਅਜੇ ਉਹ ਬੱਚਾ ਜ਼ਹਿਰ ਦੇ ਦਿੱਤਾ ਜਾਏ, ਇਹਦੀ ਮੌਤ ਹੋ ਜਾਏਗੀ, ਗੱਦੀ ਮੇਰੇ ਪੁੱਤਰ ਨੂੰ ਮਿਲ ਜਾਏਗੀ। ਪਰਮੇਸ਼ਵਰ ਦੀ ਕਰਨੀ, ਉਸ ਦਾਈ ਦਾ ਆਪਣਾ ਤਾਂ ਅੰਤ ਆ ਗਿਆ ਪਰ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਕੁਛ ਨਹੀਂ ਵਿਗੜਿਆ। ਦੂਸਰਾ ਵਾਰ ਇਹਨੇ ਕੀਤਾ, ਸਪੇਰੇ ਨੂੰ ਭੇਜਿਆ ਕਿ ਸੱਪ ਦੇ ਕੇ ਇੱਕ ਵਾਰੀ ਬੱਚੇ ਨੂੰ ਡੰਗ ਮਰਵਾ ਕੇ ਖਤਮ ਕਰ ਦੇ, ਤੇਰੇ ਘਰ ਨੂੰ ਭਰ ਦਿਆਂਗਾ, ਸੱਪ ਦਾ ਵੀ ਕੋਈ ਅਸਰ ਨਹੀਂ ਹੋਇਆ। ਤੀਸਰਾ ਇਹਨੇ ਇੱਕ ਬ੍ਰਾਹਮਣ ਭੇਜੇ, ਹੈਰਾਨਗੀ ਦੀ ਗੱਲ, ਇਹਨਾਂ ਘਟਨਾਵਾਂ ਨੂੰ ਵੀ ਸੱਜਣ ਨਹੀਂ ਮੰਨਣ ਨੂੰ ਤਿਆਰ, ਕਹਿੰਦੇ ਨੇ ਕਿਵੇਂ ਹੋ ਸਕਦਾ, ਮੈਂ ਸੋਚਣਾ ਗੁਰੂ ਗ੍ਰੰਥ ਸਾਹਿਬ ਤੋਂ ਅੱਗੇ ਲੰਘਣ ਦਾ ਯਤਨ ਨਾ ਕਰੋ। ਜਦੋਂ ਤੀਜੀ ਵਾਰ ਬ੍ਰਾਹਮਣ ਗਿਆ ਤੇ ਭੈਰੋ ਰਾਗ ਦੀ ਸ਼ਬਦ ਪੜਿਓ, ਕਹਿਣ ਲੱਗੇ ਲੇਪ ਨਾ ਲਾਗੈ ਤਿਲ ਕਾ ਮੂਲ, ਦੁਸ਼ਟ ਬ੍ਰਾਹਮਣ ਮੂਆ ਕੋਏ ਕੈ ਸੂਲ। ਇਹ ਧੰਨ ਗੁਰੂ ਅਰਜੁਨ ਸਾਹਿਬ ਦਾ ਬਚਨ ਹੈ, ਕਹਿੰਦੇ ਨੇ ਕਿ ਉਹ ਦੁਸ਼ਟ ਬ੍ਰਾਹਮਣ ਆਇਆ ਸੀ ਜ਼ਹਿਰ ਦੇਣ, ਪਰ ਮੇਰੇ ਕਰਤੇ ਪੁਰਖ ਵਾਹਿਗੁਰੂ ਨੇ ਕਿਰਪਾ ਕੀਤੀ, ਸੂਲ ਉੱਠ ਕੇ ਉਹਦੀ ਤਾਂ ਮੌਤ ਹੋ ਗਈ ਪਰ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਦਾ ਬਾਲ ਵੀ ਵਿੰਗਾ ਨਹੀਂ ਕੀਤਾ। ਜਦੋਂ ਤਿੰਨ ਘਟਨਾਵਾਂ ਹੋਈਆਂ ਨੇ, ਪਹਿਲਾਂ ਦਾਈ ਰਹੀ ਜ਼ਹਿਰ, ਦੂਸਰੀ ਵਾਰ ਸਪੇਰੇ ਨੂੰ ਤੇ ਤੀਸਰੀ ਵਾਰ ਖੜਾਵੇ ਰਹੀ ਜ਼ਹਿਰ ਭੇਜਿਆ, ਤੇ ਉੱਥੇ ਫਿਰ ਸਿੱਖ ਸੰਗਤ ਤੇ ਮਾਤਾ ਗੰਗਾ ਜੀ ਨੇ ਕਿਹਾ ਸੀ, ਸਤਿਗੁਰੂ ਮਾਲਕ ਨੇ ਪੁੱਤਰ ਦੀ ਦਾਤ ਦਿੱਤੀ ਤੇ ਜਿਹੜੇ ਇਹ ਖੂਨੀ ਵਾਰ ਹੁੰਦੇ ਪਏ ਨੇ। ਤੇ ਉੱਥੇ ਗੁਰਮੁਖ ਵਿਦਵਾਨ ਨੇ ਇੱਕ ਬਚਨ ਕਿਹਾ, ਕਹਿੰਦੇ ਨੇ ਗੁਰੂ ਅਰਜੁਨ ਦੇਵ ਜੀ ਨੇ ਭਰੀ ਸੰਗਤ ਵਿੱਚ ਇਹ ਬਚਨ ਕਹਿ ਸਨ, ਕਹਿਣ ਲੱਗੇ ਗੁਰੂ ਅਮਰਦਾਸ ਦੇ ਬਚਨ ਕਦੀ ਭੁੱਲਿਓ ਨਾ। ਪੁੱਛਿਆ ਮਹਾਰਾਜ ਕਿਹੜੇ, ਕਹਿੰਦੇ ਹੋਵੇ ਕੋਈ ਆਪਣੇ ਸਾਈਂ ਦਾ, ਕਹਿੰਦੇ ਜਿਤਨੇ ਮਰਜ਼ੀ ਕੋਈ ਵਾਰ ਕਰੀ ਜਾਏ। ਸਾਹਿਬ ਕਹਿੰਦੇ ਨੇ ਉਹਦਾ ਕੰਮ ਹੈ ਵਾਰ ਕਰਨਾ, ਤੇ ਮੇਰੇ ਸਾਈਂ ਦਾ ਕੰਮ ਹੈ ਇਹਨਾਂ ਵਾਰਾਂ ਤੋਂ ਬਚਾ ਲੈ। ਤੇ ਧੰਨ ਗੁਰੂ ਅਮਰਦਾਸ ਦੇ ਬਚਨ ਪੜ੍ਹੇ ਕਿ ਜਿਸ ਦਾ ਸਾਹਿਬ ਡਾਢਾ ਹੋਏ ਤਿਸ ਨੂੰ ਮਾਰ ਨਾ ਸਕਦਾ ਕੋਏ। ਸਾਹਿਬ ਕੀ ਸੇਵਕ ਰਹਿ ਸ਼ਰਨਾਈ, ਆਪੇ ਬਖਸ਼ੇ ਦੇਵ ਡਿਆਈ, ਤਿਸ ਤੇ ਉਪਰ ਨਾਹੀ ਕੋਏ, ਕੌਣ ਡਰੈ ਡਰ ਕਿਸ ਦਾ ਹੋਏ। ਕਹਿਣ ਲੱਗੇ ਜਿਸ ਕੇ ਸਿਰ ਉਪਰ ਤੂੰ ਸਵਾਮੀ, ਸੋ ਦੁੱਖ ਕੈਸਾ ਪਾਵੇ, ਬੋਲ ਨਾ ਜਾਣੇ ਮਾਇਆ ਮਦ ਮਾਤਾ, ਮਰਨਾ ਚੀਤ ਨਾ ਆਵੇ। ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ, ਤੇਰੇ ਸੇਵਕ ਕੋ ਭਉ ਵਿਚ ਨਾਹੀ, ਜਮ ਨਹੀਂ ਆਵੇ ਮੇਰੇ ਪ੍ਰੇਮ ਵਿਚ ਭਿੱਜ ਕੇ। ਕਹਿਣ ਲੱਗੇ ਤਾਤੀ ਵਾਓ ਨਾ ਲੱਗਈ, ਪਾਰ ਬ੍ਰਹਮ ਸ਼ਰਨਾਈ, ਚੌ ਗਿਰਦ ਹਮਾਰੇ ਰਾਮਕਾਰ, ਦੁੱਖ ਲੱਗੈ ਨਾ ਭਾਈ, ਸਤਿਗੁਰ ਪੂਰਾ ਭੇਟਿਆ, ਜਿਨ ਬਣਤ ਬਣਾਈ, ਰਾਮ ਨਾਮ ਔਖਦ ਦੀਆਂ ਏਕਾ ਲਿਵਲਾਈ। ਕਹਿਣ ਲੱਗੇ ਉਸ ਕਰਤੇ ਪੁਰਖ ਨੇ ਕੀਤੀ ਕਿਰਪਾ ਹੈ ਕਿ ਮਾਲਕ ਮੇਰ ਕਰੇਗਾ, ਤੱਤੀ ਵਾਹ ਨਹੀਂ ਲੱਗਣ ਦੇਗਾ। ਸਮਾਂ ਲੰਘਿਆ, ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਲਿਆਂਦਾ, ਤੇ ਤਨ ਉੱਤੇ ਚੇਚਕ ਨਿਕਲ ਆਏ। ਆਮ ਤੌਰ ਤੇ ਸਾਡੇ ਲੋਕ ਸ਼ਬਦ ਸ਼ੀਤਲਾ ਵਰਤਦੇ, ਕਈ ਵਿਦਵਾਨਾਂ ਨੇ ਸ਼ੀਤਲਾ ਦਾ ਪੂਜਨ ਵੀ ਦਿਖਾਇਆ। ਧੰਨ ਗੁਰੂ ਅਰਜਨ ਦੇਵ ਜੀ ਨੇ ਆਪਣੀ ਸਾਰੀ ਜ਼ਿੰਦਗੀ ਵਿੱਚ ਜਦੋਂ ਵੀ ਮੁਸੀਬਤ ਭੀੜਾ ਜਾਂ ਸੁੱਖ ਆਇਆ, ਵਾਹਿਗੁਰੂ ਜੀ ਦੇ ਨਾਮ ਤੋਂ ਬਿਨਾਂ ਕਿਸੇ ਦੀ ਟੇਕ ਲਈ ਹੋਈ ਨਹੀਂ। ਜੇ ਪੁੱਤਰ ਦੀ ਦਾਤ ਦੀ ਲੋੜ ਪਈ ਤਾਂ ਵੀ ਅਰਦਾਸ ਲਈ, ਜੇ ਪੁੱਤਰ ਤੇ ਖੂਨੀ ਵਾਰ ਹੋਏ ਤਾਂ ਵੀ ਸ਼ੁਕਰ ਦਾਤੇ ਦਾ ਬਚਾਉਣ ਦੇ ਲਈ, ਤੇ ਜੇ ਆਪਣੇ ਤੇ ਵਾਰ ਹੋਇਆ ਤੇ ਤਾਂ ਵੀ ਕਿਹਾ ਸੀ ਦਾਤਾ ਸੁਲਗੀ ਤੇ ਨਾਰਾਇਣ ਰਾਗ, ਸੁਲੀ ਕਾ ਹਾਥ ਕਈ ਨਾ ਪਹੁੰਚੇ, ਸੁਲੀ ਹੋਏ ਮੂਆ ਨਾ ਪਾਤ। ਸਾਈਂ ਦਾ ਸ਼ੁਕਰ ਕੀਤਾ ਜੇ ਅੱਜ ਪੁੱਤਰ ਨੂੰ ਤਨ ਤੇ ਚੇਚਕ ਨਿਕਲ ਆਈ। ਸਾਡੀ ਅਜੇ ਵੀ ਪਿੰਡਾਂ ਵਿੱਚ ਪਤਾ ਨਹੀਂ ਕਦੋਂ ਇਹ ਭਰਮ ਨਿਕਲੇਗਾ, ਇਹ ਹੈ ਬਿਮਾਰੀ ਨਿਕਲਦੀ। ਅਸੀਂ ਕਹਿੰਦੇ ਹਾਂ ਕਿ ਸ਼ੀਤਲਾ ਪੁੱਠੀਏ, ਮੇਰੇ ਧੰਨ ਗੁਰੂ ਅਰਜਨ ਦੇਵ ਜੀ ਨੇ ਅੰਮ੍ਰਿਤ ਬਚਨ ਦਰਜ ਕੀਤਾ ਗੁਰੂ ਗ੍ਰੰਥ ਸਾਹਿਬ ਵਿੱਚ। ਜਦੋਂ ਮਾਲਕ ਨੇ ਅਰੋਗਤਾ ਦੀ ਦਾਤ ਦਿੱਤੀ, ਸ਼ੀਤਲਾ ਪੂਜਨ ਨਹੀਂ। ਗੁਰੂ ਅਰਜਨ ਦੇਵ ਕਹਿੰਦੇ ਨੇ ਨੇਤਰ ਪ੍ਰਕਾਸ਼ ਕੀਆ ਗੁਰਦੇਵ, ਭਰਮ ਗਏ ਪੂਰਨ ਪੈਸੇ। ਕਹਿੰਦੇ ਨੇ ਮੇਰੇ ਪੁੱਤਰ ਨੂੰ ਦਾਤੇ ਨੇ ਅਰੋਗਤਾ ਦਿੱਤੀ, ਚੰਨ ਬਖਸ਼ਿਆ, ਨੇਤਰ ਪ੍ਰਕਾਸ਼ ਕੀਆ ਗੁਰਦੇਵ, ਭਰਮ ਗਏ ਪੂਰਨ ਪੈਸੇ। ਸ਼ੀਤਲਾ ਤੇ ਰੱਖਿਆ ਬਿਹਾਰੀ, ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ। ਇੱਥੇ ਕਿਤੇ ਜ਼ਿਕਰ ਨਹੀਂ ਦੇਵੀ ਨੂੰ ਪੂਜਿਓ। ਕਹਿਣ ਲੱਗੇ ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ, ਨਾਨਕ ਨਾਮ ਜਪੈ ਸੋ ਜੀਵੈ, ਸਾਧ ਸੰਗ ਹਰ ਅੰਮ੍ਰਿਤ ਪੀਵੈ। ਜੇ ਤਾਪ ਚੜਿਆ ਤੇ ਤਾਪ ਲੱਥਿਆ, ਤੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਫਿਰ ਕਹਿੰਦੇ ਨੇ ਵੱਡੀ ਆਰ ਜਾ ਹਰ ਗੋਬਿੰਦ ਕੀ, ਕਿ ਮੇਰੇ ਮਾਲਕ ਨੇ ਕਿਰਪਾ ਕੀਤੀ ਹੈ ਕਿ ਕਾਰਜ ਸਤਿਗੁਰ ਆਪ ਸਵਾਰਿਆ। ਵੱਡੀ ਆਰਜਾ ਹਰ ਗੋਬਿੰਦ ਕੀ, ਸੁਖ ਮੰਗਲ ਕਲਿਆਣ ਵਿਚਾਰਿਆ, ਮਾਲਕ ਨੇ ਕਿਰਪਾ ਕਰ ਮੇਰੇ ਬੱਚੇ ਦਾ ਤਾਪ ਲਾ ਦਿੱਤਾ। ਧਿਆਨ ਦਿਆ ਜੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਸ਼ਹਾਦਤ ਹੋਈਏ, ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਆਰਬਲਾ, ਉਮਰ ਉਸ ਵੇਲੇ ਕੇਵਲ 11 ਸਾਲ ਦੀ ਸੀ। ਜਿਹੜੀ ਅਰਜ਼ ਕਰਨੀ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਨੂੰ ਸਿਮਰੀਏ, ਦਾਤਾ ਮਿਹਰ ਕਰਦਾ। 11 ਸਾਲ ਦੀ ਉਮਰ ਏ ਤੇ ਪਿਤਾ ਨੂੰ ਆਪ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੋਂ ਤੋਰਿਆ। ਸਾਹਿਬ ਧੰਨ ਗੁਰੂ ਹਰਗੋਬਿੰਦ ਸਾਹਿਬ ਪਿਤਾ ਜੀ ਦੀ ਸ਼ਹਾਦਤ ਤੋਂ ਬਾਅਦ, ਕਈ ਵਾਰੀ ਆਪਾਂ ਕਹਿੰਦੇ ਹਾਂ ਕਿ ਭੁੱਲ ਕੇ ਬਾਬੇ ਬੁੱਢੇ ਨੇ ਕਿਰਪਾਨ ਪੁੱਠੇ ਪਾਸੇ ਪਾਈ। ਮੈਂ ਸੋਚਣਾ ਹੁੰਦਾ ਕਿ ਬਾਬਾ ਬੁੱਢਾ ਸਾਹਿਬ ਜੀ ਨੇ ਆਪ ਸ਼ਸਤਰ ਤੇ ਘੋੜ ਸਵਾਰੀ ਦੀ ਵਿਦਿਆ ਗੁਰੂ ਹਰਗੋਬਿੰਦ ਸਾਹਿਬ ਨੂੰ ਸਿਖਾਈ। ਇੱਕ ਵਿਦਵਾਨ ਤਾਂ ਕਹਿੰਦਾ 62 ਵਿਦਿਆ ਕੇ 64 ਵਿਦਿਆ ਬਾਬਾ ਬੁੱਢਾ ਸਾਹਿਬ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਸਿਖਾਈਆਂ ਨੇ, ਤੇ ਬਾਬਾ ਬੁੱਢਾ ਜੀ ਕਿੰਨੇ ਕੁ ਮਹਾਨ ਵਿਦਵਾਨ ਤੇ ਸਿਆਣੇ ਸਨ। ਜਦੋਂ ਧੰਨ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਹੋ ਗਈ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗੁਰਤਾ ਗੱਦੀ ਦਾ ਤਿਲਕ ਦਿੱਤਾ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸੇਲੀ ਟੋਪੀ ਜਿਹੜੀ ਇਹ ਤੋਸ਼ੇ ਖਾਨੇ ਵਿੱਚ ਭੇਜ ਦਿੱਤੀ ਏ, ਤੇ ਅੱਜ ਇੱਕ ਬਚਨ ਕਿਹਾ ਜਿੱਦਣ ਦਰਬਾਰ ਸਜਿਆ ਗੁਰੂ ਹਰਗੋਬਿੰਦ ਸਾਹਿਬ ਦੇ ਤਨ ਤੇ ਦੋ ਕਿਰਪਾਨਾਂ ਪਾਈਆਂ ਨੇ, ਇੱਕ ਮੀਰੀ ਦੀ ਪਾਈ ਤੇ ਦੂਜੀ ਪੀਰੀ ਦੀ ਪਾਈ। ਇੱਥੇ ਕਰਜ ਕੀਤੀ ਸੀ ਮੀਰੀ ਨਾਲ ਤੇ ਸੰਬੰਧ ਕਿਰਪਾਨ ਦਾ ਹੋਇਆ, ਤੇ ਪੀਰੀ ਦਾ ਮਤਲਬ ਕੀ ਹੋ ਗਿਆ? ਪੀਰੀ ਦਾ ਅਰਥ ਫਕੀਰੀ ਹੋਈ ਹੈ ਨਾ, ਭਜਨ ਬੰਦਗੀ ਹੈ ਨਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜ੍ਹੋ, ਸਤਿਗੁਰੂ ਨੇ ਪੀਰੀ ਕਮਾਣੀ ਨਾਮ ਜਪਣਾ ਵੀ ਇੱਕ ਤਲਵਾਰ ਤੇ ਖੰਡੇ ਦੀ ਧਾਰ ਤੇ ਚੱਲਣ ਬਰਾਬਰ ਕਿਹਾ। ਆ ਹਜ਼ੂਰ ਦੇ ਬਚਨ ਅਸੀਂ ਪੜ੍ਹਦੇ ਹਾਂ, ਖੰਨਿਓ ਤਿੱਖੀ ਵਾਲੋ ਨਿੱਕੀ, ਏਤ ਮਾਰਗ ਜਾਣਾ ਕੀ ਇਸ਼ਾਰਾ ਖੰਡੇ ਵੱਲ ਨੀ ਪੀਰੀ ਦਾ। ਬਾਬੇ ਫਰੀਦ ਦੇ ਬਚਨ ਨੂੰ ਪੜ੍ਹੋ, ਕਹਿੰਦੇ ਨੇ ਬਾਟ ਹਮਾਰੀ ਖਰੀ ਉਡੀ ਨੀ, ਖੰਨਿਓ ਤਿੱਖੀ ਬਹੁਤ ਪਈ ਨੀ, ਉਸ ਉੱਪਰ ਹੈ ਮਾਰਗ ਮੇਰਾ, ਸ਼ੇਖ ਫਰੀਦਾ ਪੰਥ ਸੰਭਾਲ ਸੁਨੇਰਾ। ਉਹਨਾਂ ਨੇ ਵੀ ਖੰਨੇ ਨਾਲ ਤਿੱਖੀ ਦਾ ਜ਼ਿਕਰ ਕੀਤਾ। ਧੰਨ ਗੁਰੂ ਹਰਗੋਬਿੰਦ ਸਾਹਿਬ ਪਿਤਾ ਦੀ ਸ਼ਹਾਦਤ ਤੋਂ ਬਾਅਦ ਸਿੱਖ ਸੰਗਤ ਆਉਣ ਲੱਗੀ ਏ। ਅੱਜ ਹੁਕਮਨਾਮੇ ਜਾਰੀ ਹੋਏ ਨੇ, ਅੱਗੇ ਮਸੰਦ ਦੌਲਤ ਲਿਆਉਂਦੇ ਸਨ, ਅੱਜ ਪਹਿਲੀ ਵਾਰ ਹੁਕਮਨਾਮਾ ਆਇਆ। ਤੇ ਇੱਕ ਗੁਰਮੁਖ ਵਿਦਵਾਨ ਕਹਿੰਦਾ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਨੂੰ ਭਾਰੀ ਗੁਰੂ ਕਿਉਂ ਕਿਹਾ, ਕਿ ਦੂਸਰੇ ਗੁਰੂ ਜਿਹੜੇ ਨੇ ਉਹ ਭਾਰੀ ਗੁਰੂ ਨੇ, ਵੱਡਾ ਗੁਰੂ ਕਿਉਂ ਕਿਹਾ? ਤੇ ਉਹਨੇ ਅਰਥ ਬੜੇ ਸੋਹਣੇ ਕੀਤੇ ਨੇ। ਉਹ ਕਹਿੰਦੇ ਨੇ ਕਿ ਨਦੀ ਸੋਮੇ ਤੋਂ ਨਿਕਲ ਕੇ ਤੁਰਦੀ ਪਈ ਏ, ਬਰਫ ਦੇ ਤੋਦੇ ਟਲ ਟਲ ਕੇ ਪਾਣੀ ਬਣ ਕੇ ਨਦੀ ਸਮੁੰਦਰ ਨੂੰ ਜਾਂਦੀ ਏ, ਬੜੀ ਸੋਹਣੀ ਲੱਗਦੀ ਏ ਨਿਰੰਤਰ ਨਦੀ ਜਾਂਦੀ, ਬੜਾ ਚੰਗਾ ਲੱਗਦਾ ਪਾਣੀ ਉਹਦਾ। ਪਰ ਜਦੋਂ ਕਿਤੇ ਨਦੀ ਦੇ ਰਸਤੇ ਵਿੱਚ ਕੋਈ ਚਟਾਨ ਆ ਜਾਏ ਤੇ ਚੇਤੇ ਰੱਖਿਓ ਪਾਣੀ ਫਿਰ ਉਸ ਚਟਾਨ ਨੂੰ ਟੱਪ ਕੇ ਜਦੋਂ ਅੱਗੇ ਤੁਰਦਾ ਉੱਥੇ ਆਬਸ਼ਾਰ ਬਣ ਜਾਂਦੀ, ਉੱਥੇ ਇੱਕ ਝਾਲ ਬਣਦੀ ਏ। ਪਾਣੀ ਉਹੀ ਨਦੀ ਦਾ ਜਿਹੜਾ ਪਿੱਛੋਂ ਆ ਰਿਹਾ, ਤੇ ਜਦੋਂ ਆਬਸ਼ਾਰ ਬਣ ਕੇ ਚਟਾਨ ਨੂੰ ਟੱਪ ਕੇ ਡਿੱਗਦਾ ਤੇ ਲੋਕ ਫਿਰ ਉੱਥੇ ਖਲੋ ਕੇ ਦੇਖਦੇ ਨੇ ਕਿ ਪਾਣੀ ਦਾ ਨਜ਼ਾਰਾ ਕੀ ਹੋ ਜਾਏ, ਹਾਲਾਂਕਿ ਪਾਣੀ ਉਹੀ ਹੈ ਜਿਹੜਾ ਪਿੱਛੋਂ ਆਉਂਦਾ ਪਿਆ। ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ ਜ਼ਾਲਮ ਇੱਕ ਚਟਾਨ ਬਣ ਕੇ ਆਇਆ, ਚੇਤੇ ਰੱਖਿਓ ਨਦੀ ਉਹੀ ਹੈ, ਜੋਤ ਉਹੀ ਹੈ, ਪਰ ਇੱਥੇ ਆ ਕੇ ਮਾਨੋ ਆਬਸ਼ਾਰ ਬਣ ਗਈ। ਉਸ ਚਟਾਨ ਨੂੰ ਵੀ ਟੱਪ ਕੇ ਜਦੋਂ ਦੋ ਤਲਵਾਰਾਂ ਦੋ ਕਿਰਪਾਨਾਂ ਸਾਹਿਬ ਪਾਉਣ ਲੱਗੇ ਨੇ, ਇੱਥੇ ਬੜੇ ਪਿਆਰੇ ਬਚਨ ਕਹੇ ਨੇ। ਹੁਕਮਨਾਮੇ ਪਹਿਲੇ ਦਿਨ ਲਿਖੇ ਗਏ ਕਿ ਅੱਜ ਤੋਂ ਬਾਅਦ ਮੇਰੇ ਘਰ ਕੇਵਲ ਰੁਪਈਏ ਨਹੀਂ, ਗੁਰੂ ਨਾਨਕ ਦੇ ਘਰ ਕੱਲੀ ਦੌਲਤ ਨਹੀਂ, ਜਿਹੜੀ ਗੁਰੂ ਨਾਨਕ ਸਾਹਿਬ ਨੇ ਇਹ ਫੁਲਵਾੜੀ ਸਿਰਜੀਏ ਬਣਾਈਏ, ਇਹਦੀ ਰੱਖਿਆ ਲਈ ਅੱਜ ਤੋਂ ਬਾਅਦ ਕੀਮਤੀ ਤੋਂ ਕੀਮਤੀ ਘੋੜਾ, ਕੀਮਤੀ ਤੋਂ ਕੀਮਤੀ ਸ਼ਸਤਰ, ਕੀਮਤੀ ਤੋਂ ਕੀਮਤੀ ਲੈ ਕੇ ਤੁਸੀਂ ਆਉਣੇ ਨੇ। ਉਹ ਨੌਜਵਾਨ ਜਿਨ੍ਹਾਂ ਦੀਆਂ ਜਵਾਨੀਆਂ ਗੁਰੂ ਲੇਖੇ ਲੱਗਣ। ਇੱਥੇ ਇੱਕ ਵਿਦਵਾਨ ਨੇ ਕਿਹਾ, ਕਹਿੰਦੇ ਨੇ ਸੁਰ ਸਿੰਘ ਪਿੰਡ ਦੇ ਸਤਿਕਾਰਯੋਗ ਭਾਈ ਵਿਧੀ ਚੰਦ ਦੀ ਅਗਵਾਈ ਵਿੱਚ ਤੇ ਦੋ ਢਾਡੀ ਨੱਥਾ ਤੇ ਅਬਦੁੱਲਾ, ਇਹ ਵੀ ਇਸੇ ਪਿੰਡ ਦੇ ਸਨ। ਗੁਰਮੁਖੋ ਆਪ ਜੀ ਨੂੰ ਸ਼ਾਇਦ ਗਿਆਤ ਹੋਵੇ, ਇਸ ਸੁਰ ਸਿੰਘ ਪਿੰਡ ਦਾ ਹੀ ਮਿਸਤਰੀ ਦੇਸ਼ ਰਾਜ ਸੀ, ਜਿਹਨੂੰ ਸਰਦਾਰ ਜੱਸਾ ਸਿੰਘ ਆਹਲੋਵਾਲੀਏ ਨੇ ਅਬਦਾਲੀ ਦੇ ਹਮਲੇ ਤੋਂ ਬਾਅਦ ਜਦੋਂ ਦਰਬਾਰ ਸਾਹਿਬ ਬਿਲਕੁਲ ਢਾ ਦਿੱਤਾ। ਮੈਂ ਖਿੰਨ ਵਿੱਚੋਂ ਨਿਕਲ ਲੱਗਾ ਕਿ ਜਦੋਂ ਦਰਬਾਰ ਸਾਹਿਬ ਦੇ ਥੱਲਿਓਂ ਨਿਕਲ ਕੇ ਇੱਟ ਅਬਦਾਲੀ ਦੇ ਨੱਕ ਤੇ ਵੱਜੀ ਸੀ ਤੇ ਉਸੇ ਇੱਟ ਦੇ ਜ਼ਖਮ ਨਾਲ ਉਹਦੀ ਮੌਤ ਹੋਈ ਸੀ। ਜਦੋਂ ਸਿੱਖ ਸਰਦਾਰਾਂ ਨੇ ਪਰਤ ਕੇ ਹਰਿਮੰਦਰ ਸਾਹਿਬ ਦੀ ਨੀਂਹ ਰੱਖੀ ਤੇ ਸਰਦਾਰ ਜੱਸਾ ਸਿੰਘ ਆਹਲੋਵਾਲੀਏ ਨੇ ਨੀਂਹ ਰੱਖੀ ਤੇ ਇੱਥੇ ਫਿਰ ਇੱਕ ਗੱਲ ਕਈਆਂ ਨੇ ਕਿਹਾ, ਰਹਿਣ ਦਿਓ, ਕੀ ਪਤਾ ਅਬਦਾਲੀ ਫਿਰ ਚੜ ਕੇ ਆਏ, ਅਜੇ ਉਹਦੇ ਨਾਲ ਟੱਕਰ ਲਈਏ। ਫਿਰ ਖਾਲਸੇ ਨੇ ਕਿਹਾ, ਕੋਈ ਗੱਲ ਨਹੀਂ, ਦਰਬਾਰ ਗੁਰੂ ਰਾਮਦਾਸ ਦੇ ਤੋਂ ਬਿਨਾਂ ਇਸ ਤਰ੍ਹਾਂ ਆਪਾਂ ਹੋ ਜਾਵਾਂਗੇ ਜਿਵੇਂ ਖਿਰ ਦੇ ਦਿਲ ਕੋਈ ਕੱਢ ਲਏ ਤੇ ਕਹਿਦਾ ਸਰੀਰ ਨੂੰ ਰਹਿਣ ਦਿਓ। ਉਸ ਵੇਲੇ 14 ਲੱਖ ਰੁਪਈਆ ਸਿੱਖ ਸਰਦਾਰਾਂ ਨੇ ਚਾਦਰ ਤੇ ਇਕੱਠਾ ਕੀਤਾ। ਇਸੇ ਸੁਰ ਸਿੰਘ ਪਿੰਡ ਦਾ ਸੀ ਮਿਸਤਰੀ ਭਾਈ ਦੇਸ਼ ਰਾਜ, ਵਾਹਿਗੁਰੂ ਕੇ ਸਿੱਖਾਂ। ਬਸ ਮੈਂ ਇਸ ਕਰਕੇ ਮਿਸਾਲ ਦੇਣ ਲੱਗਾ, ਕਰਨ ਸਿੰਘ ਅਸਟੋਰੀਅਨ ਲਿਖਦੇ ਨੇ ਤਵਾਰੀਖ ਅੰਮ੍ਰਿਤਸਰ ਦੀ ਵਿੱਚ, ਉਹ ਕਹਿੰਦੇ ਨੇ ਸਿੱਖ ਸਰਦਾਰਾਂ ਨੇ ਮਿਸਤਰੀ ਦੇਸ਼ ਰਾਜ ਨੂੰ ਬੁਲਾਇਆ, 14 ਲੱਖ ਰੁਪਈਆ ਸਪੁਰਦ ਉਹਦੇ ਕੀਤਾ, ਕੀਮਤੀ ਹੀਰੇ ਸੋਨੇ ਮੋਤੀਆਂ ਦਾ ਕੋਈ ਢੇਰ ਥਾਂ ਹੀ ਨਹੀਂ, ਤੇ ਇੱਕ ਉਹਨੂੰ ਮੋਹਰ ਦਿੱਤੀ ਗਈ ਸੀ। ਵੈਸੇ ਕਿੰਨਾ ਕੁ ਵਿਸ਼ਵਾਸ ਹੋਵੇਗਾ ਉਹਦਾ, ਮੇਰੇ ਦਾਤਿਆ ਕਿਤੇ ਵਿਸ਼ਵਾਸ ਵਾਲਾ ਇਹੋ ਜਿਹਾ ਪੈਦਾ ਹੋਵੇ ਸਿੱਖ ਪੰਥ ਵਿੱਚ, ਇੰਨਾ ਵਿਸ਼ਵਾਸ। ਕਹਿੰਦੇ ਨੇ ਤੈਨੂੰ ਮੋਹਰ ਦੇ ਦਿੱਤੀ ਏ, ਆਪਣੇ ਹੱਥ ਨਾਲ ਮੋਹਰ ਲਾ ਕੇ ਜਿਸ ਵੀ ਮਿਸਲ ਨੂੰ
जे सरदार नूं तू चिट्ठी लिखेगा जिन्ने पैसे मंगाएगा उन्ने पैसे तेरे घर आ जाने। करम सिंह स्टोरियन उत्ते लिखते ने इना रुपया इन्ने हीरे मोती ट्रंक भर के संदूक भर के देश राज दे घर पै ने। कमाल की गल एक दुखी भी एक टका भी हरमंदर की सेवा विच आए पैसे विचो नहीं खर्चिया। एदी घरवाली का नाम सी माई रजी। कहिंदे ओ माई रजी ते मिस्त्री देशराज दी धी दोनों मावां धीआं बाप ते हरमंदर की सेवा पिया करांदा है ते परिवार के गुजारे लोगों चक्की पी पी के अपने घर विच रोटी पकांदे हुंदे सन। हुण तक एदू वड्डा इखलाक वाला जीवन एदू वड्डी पवित्रता ते ईमानदारी कितों मिलेगी जिन्हों इना हाके तू मोर लिख के जिदे तो मर्जी माया मंगा लै पर अपने ओदे घर दे अंदर चक्की पी के चक्की वाह के परिवार दे लोग पेट भरदे। खैर जिहड़ी अर्ज मैं करनी चाहना गुरु हरगोबिंद साहब अज 11 साल की उम्र ते तन गुरु अर्जुन देव की शहादत तो बाद एक आवाज दिती सोहनिया जवानियां कीमती घोड़े ते कीमती शस्त्र भाई विधि चंद 509 जवान दे करीब दसदे ने सुर सिंह पिंड दा उठ के खड़ा हो गया सी गुरु हरगोबिंद साहब असी घरों पक्का निर्णा करके आए हां कि अज तो बाद घर नहीं जाना बस एक कृपा कर दई दो वेले दा प्रशादा दे दई ते 6 महीनों बाद कुर्ता एक दे दी करी तन ढक्कन नूं आ ठीकरा तेरा है जिथे लोड़ पै मेरे दात्या इस तन दे ठीकरे नूं तू बन सकदा। 509 जवान उस पिंड विच आया ते कल्ला ओ नौजवान 500 नहीं फिर दो ढाडी आए भाई नथा ते भाई अब्दुल्ला। कमाल दी गल गुरु के सिखो कदी इतिहास पढ़ियो 9 धुनिया ने गुरु ग्रंथ साहिब विच 22 वारां ने 9 इन्हां ते धुनिया ने जिवें टुंडे असराज की धुनी मलक चंद्रहड़ा की धुनी जां लल्ला बैलीमा की धुनी उत्थे कहिंदे ने गुरु हरगोबिंद साहिब ने पिता की शहादत तो बाद जिथे अकाल गुंगे 2 महीने नथा मल ते अब्दुल्ला दोनों भरा यह 22 दियां 22 वारां सुनांदे रहे ढाडी वारां 9 दियां 9 धुनिया उन्होंने गुरु हरगोबिंद साहिब नूं गा के सुनाईयां ते 2 महीने दे करीब समा लगा। अज गुरु हरगोबिंद साहिब उन्हां नूं भरे दरबार भी जदों कृपाना पाण लगे ते जिहड़े कायल ते बुझ दिल सन उन्हां ने इक्को दम तड़फणे सी क्योंकि पूजा दा धान खाण वाला ਉਹ ਕਦੀ ਛੇਤੀ ਕੀਤਿਆਂ ਕੌਮੀ ਸੋਚ ਨਹੀਂ ਰੱਖ ਸਕਦਾ। ਉਸ ਵਕਤ ਤੜਪੇ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕੀ ਕਰ ਦਿੱਤਾ ਤੇ ਸਤਿਗੁਰੂ ਨੇ ਉੱਥੇ 2 ਸ਼ਬਦ ਕਹਿ ਸਨ ਕਿਹਾ ਵੀ ਅਸੀਂ ਮੁੱਠੀ ਪਾਰਾਂ ਕਿ ਆਪਾਂ ਜਹਾਂਗੀਰ ਨਾਲ ਟੱਕਰ ਲੈ ਸਕਾਂਗੇ ਤੇ ਤਨ ਗੁਰੂ ਹਰਗੋਬਿੰਦ ਸਾਹਿਬ ਨੇ ਖਲੋ ਕੇ ਕਿਹਾ ਸੀ ਕਹਿਣ ਲੱਗੇ ਉਹ ਸਿੱਖੋ ਜਿਹੜੇ ਦਰਿਆ ਨੇ ਸੋਮੇ ਹਮੇਸ਼ਾ ਥੋੜੀ ਥਾਂ ਤੋਂ ਨਿਕਲਦੇ ਨੇ ਪਰ ਜਦੋਂ ਸੋਮਾ ਫੱਟ ਕੇ ਬਾਹਰ ਨਿਕਲ ਜਾਏ ਤੇ ਦਰਿਆਵਾਂ ਦੇ ਬਹਿਣ ਛੇਤੀ ਕੀਤਿਆਂ ਮੋੜੇ ਨਹੀਂ ਜਾਂਦੇ। ਇੱਕ ਛੋਟੀ ਜੀ ਮਾਚਸ ਦੀ ਤੀਲ ਇੱਕ ਤੀਲੀ ਲੱਕੜ ਦੀ ਪੂਰੇ ਦੇ ਪੂਰੇ ਜੰਗਲ ਨੂੰ ਸਾੜ ਕੇ ਰਾਹ ਕਰ ਸਕਦੀ ਏ। ਕਹਿਣ ਲੱਗੇ ਤੁਸੀਂ ਤਾਂ ਗੁਰਸਿੱਖ ਹੋ ਤੇ ਉਹ ਗੁਰਸਿੱਖ ਜਿਨ੍ਹਾਂ ਦੇ ਹਿਰਦੇ ਨੂੰ ਅਜੇ ਕੁਝ ਦਿਨ ਪਹਿਲਾਂ ਤੱਤੀ ਤਵੀ ਤੇ ਰੱਖ ਕੇ ਭੁੰਨ ਦਿੱਤਾ ਹੋਵੇ ਕਿ ਉਹ ਅੱਜ ਵੀ ਸ਼ਸਤਰ ਨਹੀਂ ਚੁੱਕਣਗੇ ਤੇ ਕਦੋਂ ਚੁੱਕਣਗੇ। ਜਦੋਂ ਸਾਹਿਬ ਨੇ ਇੰਨੇ ਸ਼ਬਦ ਕਹਿ ਸਤਿਕਾਰਯੋਗ ਬਾਬਾ ਬੁੱਢਾ ਸਾਹਿਬ ਉੱਠੇ ਜਿਨ੍ਹਾਂ ਨੇ ਕੁਰਬਾਨੀ ਯੁੱਗ ਵੀ ਵੇਖਿਆ ਸੀ ਤੇ ਅੱਜ ਉਹ ਬਿਰਧ ਬਾਬਾ ਆਪਣੀਆਂ ਅੱਖਾਂ ਦੇ ਸਾਹਮਣੇ ਉਹ ਸੂਰਮਿਆਂ ਵਾਲਾ ਸੂਰਮ ਗਤੀ ਵਾਲਾ ਯੁੱਗ ਤੱਕਦਾ ਹੈ। 2 ਕਿਰਪਾਨਾਂ ਪਾਈਆਂ ਗੁਰੂ ਹਰਗੋਬਿੰਦ ਤਖ਼ਤ ਤੇ ਬੈਠੇ ਤੇ ਦੋਨੋਂ ਭਰਾ ਨੱਥਾ ਤੇ ਅਬਦੁੱਲਾ ਉੱਠ ਕੇ ਖੜੇ ਹੋਏ ਇੱਕ ਨੇ ਢੱਡ ਪਕੜੀ ਇੱਕ ਨੇ ਸਰੰਗੀ ਪਕੜ ਕੇ ਜਦੋਂ ਵਾਰ ਸ਼ੁਰੂ ਕੀਤੀ ਤੇ ਗੁਰੂ ਹਰਗੋਬਿੰਦ ਸਾਹਿਬ ਨੂੰ ਦੇਖ ਕੇ ਕਹਿਣ ਲੱਗੇ ਕਿ ਤਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ। ਕਹਿਣ ਲੱਗੇ ਸੱਚਾ ਤਖ਼ਤ ਸੁਹਾਇਓ ਸ੍ਰੀ ਗੁਰੂ ਪਾਏ ਕਹਿ ਇਹ ਪਹਿਲਾ ਬਚਨ ਕਿਹਾ ਸੱਚਾ ਤਖ਼ਤ ਸੁਹਾਇਓ ਸ੍ਰੀ ਗੁਰੂ ਪਾਏ ਕਹਿ ਸਭ ਬਰਨੀ ਨਾ ਜਾਏ ਕਹੂੰ ਕਿਆ ਗਾਏ ਕਹਿ ਰਬ ਸਸ ਪੈ ਮਲੀਨ ਸੋ ਦਰਸ਼ ਦਿਖਾਏ ਕਹਿ ਸ੍ਰੀ ਗੁਰੂ ਤਖ਼ਤ ਬਿਰਾਜੇ ਪ੍ਰਭੂ ਧਿਆਏ ਕਹਿ। ਕਹਿਣ ਲੱਗੇ ਨਾਥ ਅਬਦੁੱਲਾ ਜਸ ਕਯੋ ਬਣਾਏ ਕਹਿ ਫਿਰ ਜਦੋਂ ਜਸ ਗਾਇਆ ਦੂਜੀ ਪੌੜੀ ਗਾਈ کہن لگے دو تلواراں بدیاں، ایک میری دی ایک پیر دی، ایک عظمت دی ایک راج دی، ایک راکھی کرے وزیر دی، ہم تباہ کوٹ گڑھ دروازہ بلخ بکیر دی، نا سپاہی نیل نل مار دشٹا کرے تغیر دی، تے اج ہندوستان دے اتہاس وچ پہلی وار بغاوت دی وار گائی گئی، تے اخیر دے شبد سن پگ تیری کی جہانگیر، کہ جہانگیر تیری کی طاقت کہ گرو نانک دے گھر ول تو ہن چاکے، تن گرو ہرگوبند صاحب نے جدن شستر دھارن کیتے نے، چار جتھے در تھاپے، تے ایک ایک سو دا جڑا سکھاں دا جتھا سی انہاں دے سپرد کیتا، بڑی خوشی دی گل، سب تو پہلا جتھے دار فوج دا پائی صاحب پائی بدھی چند نو تھاپے، دوجا جتھے دار سو سپائی دا پائی پرانے نو تھاپے، تیجا جتھے دار سو سپائی دا آگو پائی پیڑے نو تھاپے، تے چوتھا جتھے دار بھائی جیٹھے نو تھاپیا، تے چارے او سکھ نے جڑے لاہور گرو ارجن دیو دی شہیدی نو دیکھ کے آئے نے، میرے صاحب نے تکیا انہاں دا خون ابالے پیا کھاندا ہے، کیوں نہ انہاں چاراں نو ایک ایک سو دا جتھا دے کے جتھے دار بنا دے، چار جتھے گرو ہرگوبند صاحب نے او دن بنائے نے، ایتھے ایک سوال پھر اٹھیا کہ شستر دھارن کرنے کوئی ضروری نے، اج بھی اسی ایک سوال اے ساڈا اٹھدا ہے کہ شستر ضروری نے، چیتے رکھو دو کرپانہ نے، ایک میری دی تے ایک پیری دی، پرنسپل ہرپجن سنگھ گل کہندے ہوندے سن چنڈی گڑھ والے، وہ کہندے سن پیری دی کرپان نوں بچان لئی میری دی کرپان اپ ضروری ہے، چیتے رکھو پیری بچان لئی دھرم بچان لئی شستر چکنا اپ ضروری ہے، پر اج کام الٹا ہو گیا، اپنی کرسی بچان لی دھرم نوں کرپان دی طرح ورتیا جاندا، اوتھے پھر بھائی گرداس جنہیں کل بھی مینے دا پاج اگیڑیا، تے بھائی گرداس نے قلم چکی، انہاں نے پھر کچھ واراں لکھیاں، انہاں وچ پوڑیاں درج کیتیاں کہ گرو ہرگوبند صاحب نے شستر کیوں دھارن کیتے نے، کی ضرورت پی گئی، تے انہاں نے ایک وار لکھی، کہن لگے قدرت دا ایک نیم ہے، جتھے انہیں گلاب دا پھل پیدا کیتا اتھے نال تکھا کنڈا کیوں پیدا کر دیتا، دونوں ایک دوجے دے ورودی کیوں، جتھے رب نے قیمتی چندن پیدا کیتا ہے اتھے مالک نے سپ کیوں نال پیدا کر دیتے، کہن لگے تسی امیر گھراں وچ رہن والے، تہاڈیاں باہواں وچ طاقت ہے، لوڑ کیے گویاں نوں جندے مار کے آندے ہو، تے لوڑ کیے گھراں وچ کتے رکھن دی، اگو نہ اتر دتاں، کہن لگے کنڈا رب نے اس کر کے پیدا کیتا ہے کہ پھل نو توڑن تو پہلا ایک گل چیتے رکھی، اے دی رکھیا کرن والا بھی کوئی ہے، چندن دے نیڑے سب اس کر کے وے کہ چندن قیمتی ہے، جنا کھنا ہاتھ نہ پا جائے، کہن لگے چندرا اس کر کے تے کتا اس کر کے، کوئی سر پھریا اس گھر نو لٹن دا یتن نہ کرے، بھائی صاحب نے اتنے قلم چوک کے بچن کہے، کہن لگے کھیتی وار جو ٹنگری ککر آس پاس جو باغ ہے، جویں کھیت دے چار چپیرے واڑ دتی کیوں، تے باغ دے چار چپیرے موڑے لائے کیوں، کھیتی وار جو ٹنگری ککر آس پاس جو باغ ہے، سپ لپیٹ چانگنے بوا جندا کتا جاگ ہے، بوے نو جندرے تے کتے کیوں جاگتے نے، کہندے نے گرو نانک دے گھر پلواڑی، اج انہیں کیتی ہے گرو ارجن دیو نو شہید کرن دی قیمت، کل نو اس گرو گرنتھ صاحب دے سدھانت نو اس گھر دی مریادا نو توڑن دا یتن کرے، تے بھائی صاحب نے پھر اتے کیا کہن لگے او دی رکھیا لی کرپانا دھارن کرنیاں ضروری، اتے پھر دوجی انہاں ادھارن دتی، انہاں کہا جی پریم نال نہیں سمجھایا جاندا، آپ عام طور تے شبد ورتنے ہیں، تے بھائی گرداس کہن لگے ہن باہر کھلو کے خوہ دے کوئی اے کہے بھی میں مٹکے نو جاں پانڈے نہ رسا بھی نہیں بننا، تے پانی باہر آ جائے، کہن لگے خوہ وچوں پانی کڈن دے لئی رسا ضرور پانڈے نال بننا پے گا، او دے گل سپ دے کول منی ہے، کدی ہس کے سپ نے منی نہیں دتی، منی لین لئی مارنا پے گا، کہن لگے ناریل دے وچ گری ہے، بنن تو بنا گری نہیں نکلدی، مرگ دی نابی اندر کستوری ہے، مرن تو بنا کستوری نہیں باہر آتی، تے کہندے بے مخ بندے نو سادیا پیار نال نہیں جاندا، جدو حد ٹپ جائے تے اونوں کیول کرپان نال ہی سادیا جاندا، اوتھے بھائی صاحب نے شبد ورتے ਕਹਿਣ ਲੱਗੇ ਜਿਉਂ ਕਰ ਖੂਹੋਂ ਨਿਕਲੇ ਗਲ ਬੱਧੇ ਪਾਣੀ, ਜਿਉਂ ਮਨ ਕਾਲੇ ਸੱਪ ਸਿਰ ਹੱਥ ਦੇ ਨਾ ਜਾਣੀ। ਕਹਿਣ ਲੱਗੇ ਨਾਭ ਕਪੂਰੀ ਮਿਰਗ ਦੇ ਮਰ ਮੁੱਕੈ ਆਣੀ, ਤੇਲ ਤਿਲੋ ਕਿਉਂ ਨਿਕਲੈ ਬਿਨ ਪੀੜੈ ਕਹਾਣੀ, ਜਿਉਂ ਮੂੰਹ ਭੰਨੇ ਗਰੀ ਦੇ ਨਲੀਏ ਨਿਸ਼ਾਨੀ। ਕਹਿੰਦੇ ਨੇ ਤਿਉਂ ਬੇਮੁਖ ਲੋਹਾ ਸਾਧੀ ਹੈ ਵਗਦੀ ਵਧਾਣੀ। ਇਸੇ ਤਰ੍ਹਾਂ ਬੇਮੁਖ ਨੂੰ ਸ਼ਸਤਰ ਨਾਲ ਸਾਧਿਆ ਜਾਂਦਾ। ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਸ਼ਸਤਰ ਜਿੱਥੇ ਧਾਰਨ ਕੀਤੇ ਉੱਥੇ ਦਾਤਾਰ ਨੇ ਕਰਕੇ ਕਿਰਪਾ ਅਕਾਲ ਤਖ਼ਤ ਦੀ ਸਿਰਜਣਾ ਕੀਤੀ। ਬਾਬਾ ਬੁੱਢਾ ਭਾਈ ਗੁਰਦਾਸੇ ਦੇ ਵਿੱਚ ਲੱਗੇ, ਮੇਰੇ ਹਜ਼ੂਰ ਨੂੰ ਜਿਹੜੀ ਅਰਜ਼ ਕਰਨੀ ਹੈ ਕਿ ਗੁਰੂ ਹਰਗੋਬਿੰਦ ਨੂੰ ਸਿਮਰਿਆਂ ਕਿ ਸਤਿਗੁਰੂ ਉੱਥੇ ਪਹੁੰਚਦੇ ਨੇ, ਚਾਰ ਕੁ ਮਿਸਾਲਾਂ ਨੇ ਉਹਨਾਂ ਦੇ ਪਵਿੱਤਰ ਜੀਵਨ ਵਿੱਚੋਂ। ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਚਾਰ ਜੰਗਾਂ ਲੜੀਆਂ ਨੇ ਤੇ ਚਾਰੇ ਦੀਆਂ ਚਾਰੇ ਜੰਗਾਂ ਗੁਰੂ ਦੇਵ ਨੇ ਜਿੱਤੀਆਂ ਨੇ। ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਹਿਲੀ ਜੰਗ, ਦੂਸਰੀ ਜੰਗ ਆਪਾਂ ਪੜ੍ਹਦੇ ਹਾਂ ਮਹਿਰਾਜ ਮੰਗਦੇ ਪੈਸਾ ਉਹ ਤੁਸੀਂ ਦੇ ਦਿੱਤਾ। ਗੁਰੂ ਹਰਗੋਬਿੰਦ ਸਾਹਿਬ ਨੂੰ ਕੋਈ ਸਿਮਰੇ ਤਾਂ ਸਹੀ, ਸਾਹਿਬ ਦੇ ਕਹਿੰਦੇ ਨੇ ਜੋ ਮੰਗਿਆ ਤੁਸੀਂ ਦੇ ਦਿੱਤਾ। ਪੁੱਛਿਆ ਕੀ ਮੰਗਿਆ, ਕਹਿਣ ਲੱਗੇ ਜਿੱਦਣ ਘਰੋਂ ਸ਼ਸਤਰ ਬੰਨ ਕੇ ਤੁਰੇ ਸਾਂ, ਇੱਕ ਇੱਛਾ ਸੀ ਬਾਣੀ ਦੋਨੋਂ ਇਕੱਠੀ ਪੜ੍ਹਨੇ ਹਨ, ਸੇਵਾ ਇਕੱਠੀ ਕਰਦੇ ਸਾਂ ਮੈਂ ਤੇ ਭਾਈ ਮੋਹਨ, ਦੋਨੋਂ ਕਹਿ ਰਹੇ ਨੇ। ਕਹਿੰਦੇ ਨੇ ਇੱਕ ਇੱਛਾ ਸੀ ਕਿ ਅੰਤਲੇ ਸਵਾਸ ਵੀ ਇਕੱਠੇ ਨਿਕਲਣ ਤੇ ਜਦੋਂ ਸਵਾਸ ਪੂਰੇ ਹੋਣ ਤੇ ਗੁਰੂ ਹਰਗੋਬਿੰਦ ਸਾਹਿਬ ਸਾਡੇ ਕੋਲ ਹੋਵੇ, ਅੰਤਲਾ ਸਾਹ ਗੁਰੂ ਹਰਗੋਬਿੰਦ ਸਾਹਿਬ ਦੀ ਝੋਲੀ ਵਿੱਚ ਨਿਕਲੇ। ਸਿੱਖ ਵਿਦਵਾਨ ਕਹਿੰਦੇ ਨੇ ਫਿਰ ਦੂਸਰੇ ਨੂੰ ਪੁੱਛਿਆ ਤੇਰੀ ਇੱਛਾ, ਉਹਨੇ ਦੋ ਗੱਲਾਂ ਕਹੀਆਂ। ਗੁਰਬਿਲਾਸ ਵਿੱਚ ਲਿਖਿਆ ਸਹਿਕ ਦੇ ਨੇ ਕਿਹਾ ਸਤਿਗੁਰੂ ਇੱਕ ਧਰਮ ਦਾ ਯੁੱਧ ਕਦੀ ਨਾ ਬੰਦ ਕਰੀ ਤੇ ਦੂਸਰਾ ਜ਼ਾਲਮ ਨੂੰ ਬਾਜ ਨਹੀਂ ਉਮੋੜਨਾ। ਦੇਖੋ ਅੰਤਲੇ ਸਮੇਂ ਦੋ ਵਚਨ, ਧਰਮ ਯੁੱਧ ਨਹੀਂ ਰੁਕਣ ਦੇਣਾ ਤੇ ਜ਼ਾਲਮ ਨੂੰ ਧੱਕੇ ਨਾਲ ਬਾਜ ਨਹੀਂ ਵਾਪਸ ਹੋਣ ਦੇਣਾ। ਇੰਨੀ ਗੱਲ ਕਹਿੰਦਿਆਂ ਸਾਹਿਬ ਨੇ ਦੋਨਾਂ ਦੇ ਸਿਰ ਤੇ ਹੱਥ ਰੱਖਿਆ ਤੇ ਇਕੱਠਿਆਂ ਸ਼ਬਦ ਵਰਤਿਆ ਸੀ ਬੇਟਾ ਇਸ ਸਮੇਂ ਕੇਵਲ ਗੁਰੂ ਚਰਨਾਂ ਵਿੱਚ ਤੇ ਵਾਹਿਗੁਰੂ ਮੁੱਖ ਤੋਂ ਉਚਾਰੋ, ਬਸ ਵਾਹਿਗੁਰੂ ਸ਼ਬਦ ਕਹਿਣ ਦੀ ਦੇਰ ਸੀ। ਦੋਨਾਂ ਦੇ ਜਿਹੜੇ ਪ੍ਰਾਣ ਨਿਕਲੇ ਤੇ ਸਰੀਰ ਗੁਰੂ ਹਰਗੋਬਿੰਦ ਸਾਹਿਬ ਦੀ ਝੋਲੀ ਵਿੱਚ ਪਏ ਸਨ। ਕਿ ਸਿਮਰਿਆ ਗੁਰੂ ਹਰਗੋਬਿੰਦ ਸਾਹਿਬ ਉੱਥੇ ਗਏ ਨੇ। ਦੂਸਰੀ ਉਦਾਹਰਨ ਦੇਣੀ ਚਾਹੁੰਦਾ, ਕੋਈ ਗੁਰੂ ਨੂੰ ਸਿਮਰੇ ਤਾਂ ਸਹੀ, ਧੰਨ ਗੁਰੂ ਹਰਗੋਬਿੰਦ ਸਾਹਿਬ ਲਾਹੌਰ ਗਏ ਨੇ, ਸਿਰਫ ਟਿਊਕ ਮਾਤਰ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਸਿਮਰੋ ਗੁਰੂ ਹਰਗੋਬਿੰਦ ਸਾਹਿਬ ਨੂੰ। ਦੋਨੋਂ ਭਰਾ ਕੀਰਤਨ ਪੈ ਕਰਦੇ ਨੇ, ਬਾਬਾ ਸੱਤਾ ਤੇ ਬਲਵੰਡ ਜੀ, ਆਸਾ ਕੀ ਵਾਰ ਦਾ ਕੀਰਤਨ ਹੁੰਦਾ ਪਿਆ ਤੇ ਅਖੀਰ ਦੀ ਪੌੜੀ ਪੜ੍ਹ ਕੇ ਦੋਨੋਂ ਖੜੇ ਹੋ ਗਏ ਨੇ। ਸੰਗਤ ਦੇਖਦੀ ਏ, ਪੁੱਛਿਆ ਪਤਾ ਨਹੀਂ ਕਿ ਅੱਜ ਇਹਨਾਂ ਦੀ ਕੁਛ ਮੰਗ ਨਾ ਹੋਵੇ। ਦੋਨੋਂ ਹੱਥ ਜੋੜ ਕੇ ਕਹਿੰਦੇ ਨੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਦਾਤਾ ਜੀ ਕਿ ਸਾਡੀ ਤੁਹਾਡੇ ਚਰਨਾਂ ਵਿੱਚ ਇੱਕ ਬੇਨਤੀ ਏ। ਪੁੱਛਿਆ ਜੀ ਕੀ, ਕਹਿਣ ਲੱਗਿਆ ਜੀ ਕੀਰਤਨ ਕਰਦਿਆਂ ਸਮਝ ਪੈ ਗਈ ਏ ਕਿ ਅਸੀਂ ਦੋਨਾਂ ਭਰਾਵਾਂ ਨੇ ਅੱਜ ਘਰ ਨਹੀਂ ਜਾਣਾ, ਪ੍ਰਾਣ ਇੱਥੇ ਤਿਆਗ ਦੇਣੇ ਨੇ, ਬਸ ਕਿਰਪਾ ਕਰੀ ਇੱਕ ਤਾਂ ਸਾਨੂੰ ਬਖਸ਼ ਦੇਈ ਤੇ ਦੂਜਾ ਸਾਡਾ ਸੰਸਕਾਰ ਉਸ ਰਾਵੀ ਦੇ ਕੰਢੇ ਕਰਿਆ ਜੇ ਜਿੱਥੇ ਸਾਨੂੰ ਬਖਸ਼ਣ ਵਾਲਾ ਸਦਾ ਲਈ ਪਾਣੀ ਵਿੱਚ ਲੀਨ ਹੋਇਆ ਸੀ। ਉੱਥੇ ਗੁਰਬਿਲਾਸ ਵਿੱਚ ਸ਼ਬਦ ਲਿਖੇ ਨੇ ਸਿਮਰੋ ਗੁਰੂ ਹਰਗੋਬਿੰਦ ਨੂੰ। ਕਹਿਣ ਲੱਗੇ ਗੁਰ ਮੂਰਤ ਮਨ ਮੈਂ ਦ੍ਰਿੜ ਕੀਨੀ। ਪਹਿਲਾ ਮੌਕਾ ਸੀ ਦੋਨਾਂ ਭਰਾਵਾਂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਵਿੱਤਰ ਸਵਰੂਪ ਨੂੰ ਹਿਰਦੇ ਵਿੱਚ ਦ੍ਰਿੜ ਕੀਤਾ ਹੈ। ਸਤਨਾਮ ਕਹਿ ਬਾਪ ਤਜ ਦੀਨੀ, ਸਤਨਾਮ ਵਾਹਿਗੁਰੂ ਕਹਿ ਕੇ ਦੋਨਾਂ ਭਰਾਵਾਂ ਨੇ ਭਰੇ ਦਰਬਾਰ ਵਿੱਚ ਸਰੀਰ ਤਿਆਗ ਦਿੱਤੇ ਸਨ। ਧੰਨ ਗੁਰੂ ਹਰਗੋਬਿੰਦ ਸਾਹਿਬ, ਉਹਨਾਂ ਨੇ ਕਿਰਪਾ ਕੀਤੀ, ਸਿਮਰਨ ਵਾਲਿਆਂ ਨੂੰ ਭਾਗ ਫਿਰ ਲਾਇਆ। ਪਤਾ ਨਹੀਂ ਕਿਤਨੀਆਂ ਕੁ ਉਦਾਹਰਨਾਂ ਨੇ ਸਾਹਿਬ ਦੇ ਜੀਵਨ ਵਿੱਚ ਐਸੀਆਂ। ਅੱਜ ਦੇਖਾਂ ਗਿਣਤੀ ਕਰਾਂ ਵੀ ਕਿੰਨੇ ਸਿੱਖ ਸਨ ਜਿਹੜੇ ਕਰਨੀ ਵਾਲੇ ਗੁਰੂ ਹਰਗੋਬਿੰਦ ਸਾਹਿਬ ਦੀ ਝੋਲੀ ਵਿੱਚ ਗਏ। ਭਾਈ ਮੋਹਨ, ਭਾਈ ਗੋਪਾਲ, ਭਾਈ ਸੱਤਾ ਤੇ ਭਾਈ ਬਲਵੰਡ, ਹੁਣ ਤੱਕੋ ਰਮਦਾਸ ਦੀ ਧਰਤੀ ਤੋਂ ਸੁਣਿਆ ਆ ਗਏ ਸਤਿਕਾਰਯੋਗ ਬਾਬਾ ਬੁੱਢਾ ਸਾਹਿਬ ਦਾ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਕਿਰਪਾ ਕਰਕੇ ਹੁਣ ਦਰਸ਼ਨ ਦੇ ਜਾਓ, ਕਿਉਂਕਿ ਸਰੀਰਕ ਮੇਲਾ ਕੁਝ ਕੁ ਦਿਨਾਂ ਦਾ ਰਹਿ ਗਿਆ। ਸਿਰਫ ਚੇਤੇ ਕੀਤਾ ਬਾਬਾ ਬੁੱਢਾ ਸਾਹਿਬ ਨੇ, ਗੁਰੂ ਹਰਗੋਬਿੰਦ ਸਾਹਿਬ ਆਪ ਗਏ ਨੇ ਉੱਥੇ। ਸਿੱਖ ਵਿਦਵਾਨ ਕਹਿੰਦੇ ਨੇ ਬਾਬਾ ਬੁੱਢਾ ਸਾਹਿਬ ਦੇ ਚਰਨਾਂ ਨੂੰ ਹੱਥ ਲਾਇਆ ਸੀ ਗੁਰੂ ਹਰਗੋਬਿੰਦ ਸਾਹਿਬ ਨੇ। ਜਦੋਂ ਕੋਲ ਗਏ ਸਤਿਕਾਰਯੋਗ ਬਾਬਾ ਬੁੱਢਾ ਜੀ ਨੇ ਨਮਸਕਾਰ ਕਰਨੀ ਚਾਹੀ, सत्कार नाल रोक दिता। सारी रात बचन बिलास करते रहे ते अमृत वेले बाबा बुढ़ा साहब स्नान किया ते जप साहब का पाठ करके गुरु हरगोबिंद साहब के चरणों में झोके कहिंदे ने दाता एक सदी तो वध तेरे दर ते चाकरी कीती है बड़िया भुला हुईयां ने पर भुल तू कदी मेरी चितारी नहीं अज बुढ़े नूं जान लग्या कह दे तेनूं बख्श दिता। तन गुरु हरगोबिंद साहब के नेत्र भर रहे उत्थे फिर बचन कहा सी कहन लगे तिन को क्या उपदेशी है जिन गुरु नानक देओ। उत्थे दूजा बचन कहा सी कहन लगे गुरु नानक जिन सुनिया पेकिया से फिर गर्भास ना भरिया रे तुसी तां गुरु नानक दा प्यार माने अपने हथी इशनान करा। गुरु हरगोबिंद साहब जी ने मोटा लाया कहने जदों चिखा ते रखे है गुर बिलास विच आउंदा कि गुरु हरगोबिंद साहब दे नेत्रां विच उदन नीर छलकाया सी कहिंदे ने चिखा उपर जब धरी साहिब गुड्डे दे हरगोबिंद दे नैण ते चल्यो नीर असने। चेते कीता साहिब नूं हजूर पहुंचे जिन्हां ने भी सिमरिया उस तो अगे तको धन गुरु हरगोबिंद साहिब डरौली बैठे ने किन्ने दिन हो गए ने इत्थे दीवान सजदा पे ते हजूर ने अमृत वेले कह दिता भी कल नूं आपां चले जांगे। सिखां ने तैयारी आरंभ दिती देखो गुरु हरगोबिंद साहिब नूं कुछ सिमरे तैयारी आरंभ दिती है अज इतिहास दा पख कुछ ज्यादा रहना तैयारी आरंभ दिती है ते उधर की तक ने पया पिंड है तुकलाणी उथों दा रहण वाला एक सज्जन उहदा नाम है सद्दा उहदे पुत्र दा नाम है भाई साधु। उस भाई साधु उहदे पुत्र दा विआह हुंदा ते पिंड बड़ा विच उत्थे भाई आकल दी लड़की नाल उहदी शादी होई है आनंद कारज होया वाहिगुरू जदों विआह होया ते भाई आकल दी लड़की पढ़दी सी गुरबाणी सुखमनी साहब कंठे उहनू आसा की वार कंठे जप साहब कंठ है ते जिहदे लड़ लगी उह सारे दा सारा पिंड ते परिवार सरवर नूं पूजदा ते कबरां ते दीवे बालदा है। जदों विआह तो बाद पता लगा भाई आकल नूं बे इह सरवर नूं पूजन वाले ने ते डोली विच बैठी उस बच्ची दियां भुब्बां निकल गईयां कहिंदी हे गुरु नानक साहिब सिमरो कदे गुरु हरगोबिंद साहिब नूं कहिंदी खे दादा तेरे घर दे विचों गुड़ती मिली सी बापू ने सिक्खी दे दित्ती कदी किसे पिपल नूं पीर फकीर नूं जंड नूं पत्थर नूं मंदर नूं किसे अगे नहीं सा झुकी अमृत वेले उठदी सां नाले कम करदी सां सुखमनी पढ़दी सां अज जिदे लड़ लग के चलियां ਇਹ ਤਾਂ ਤੇਰੇ ਘਰ ਤੋਂ ਨਫ਼ਰਤ ਕਰਦੇ ਨੇ ਜੇ ਤੂੰ ਜ਼ਾਹਰਾ ਮੇਰਾ ਸਾਈਂ ਗੁਰੂ ਹੈ ਨਾ ਤੇ ਕਿਰਪਾ ਕਰ ਮੈਨੂੰ ਸਹੁਰੇ ਘਰ ਜਾਣ ਤੋਂ ਪਹਿਲਾਂ ਮੈਂ ਜਿਹਦੇ ਲੜ ਲੱਗੀਆਂ ਉਹਨੂੰ ਸਿੱਖੀ ਦੀ ਦਾਤ ਦੇ ਦੇ। ਹੁਣ ਤੱਕ ਉਹ ਗੁਰੂ ਹਰਗੋਬਿੰਦ ਸਾਹਿਬ ਨੂੰ ਸਿਮਰੇ ਉਸ ਬੀਬੀ ਨੇ ਡੋਲੀ ਬੈਠਿਆਂ ਸਿਰਫ ਇੰਨੇ ਸ਼ਬਦ ਕਹੇ ਕਿ ਕਿਰਪਾ ਕਰੋ ਮੈਨੂੰ ਸਹੁਰੇ ਘਰ ਵੜਨ ਤੋਂ ਪਹਿਲਾਂ ਮੈਨੂੰ ਸਿੱਖੀ ਦੀ ਦਾਤ ਦੇਈ। ਗੁਰੂ ਹਰਗੋਬਿੰਦ ਸਾਹਿਬ ਡਰੋਲੀਓ ਤੁਰਨ ਲੱਗੇ ਤੇ ਜਦੋਂ ਵਿਦਾ ਹੁੰਦੇ ਨੇ ਤੇ ਕਹਿਣ ਲੱਗੇ ਨਹੀਂ ਰੁਕ ਜਾਓ ਅੱਜ ਦਾ ਦਿਨ ਆਪਾਂ ਇੱਥੇ ਹੋਰ ਰੁਕਣਾ। ਸਿੱਖਾਂ ਤਰਕ ਨਹੀਂ ਕੀਤਾ ਹਜ਼ੂਰ ਰੁਕ ਗਏ। ਸ਼ਾਮ ਦਾ ਵੇਲਾ ਆਇਆ ਉਧਰੋਂ ਉਹ ਬੱਚੀ ਦੀ ਡੋਲੀ ਲੈ ਕੇ ਤੁਰੇ ਆਉਂਦੇ ਨੇ ਤੇ ਰੁਕੇ ਰਾਤ ਆ ਕੇ ਡਰੌਲੀ ਇਹ ਮਿੱਥ ਨਹੀਂ ਇਤਿਹਾਸ ਹੈ। ਕਹਿਣ ਲੱਗੇ ਜਦੋਂ ਡਰੌਲੀ ਰੁਕੇ ਤੇ ਇੱਧਰ ਕੀਰਤਨ ਦੀ ਆਵਾਜ਼ ਪਈ ਜਿੱਥੇ ਬਰਾਤ ਰਸਤੇ ਵਿੱਚ ਰੁਕੀ ਸੀ ਤੇ ਉਸ ਬੱਚੀ ਨੇ ਕਿਹਾ ਰਾਨੂੰ ਕਿਹਾ ਜਿੱਥੋਂ ਇਹ ਆਵਾਜ਼ ਹੁੰਦੀ ਉਹਦੇ ਨੇੜੇ ਲੈ ਜਾਓ। ਕੋਲ ਗਏ ਕੋਈ ਸਿੱਖ ਤੁਰਿਆ ਜਾਂਦਾ ਸੀ ਪੁੱਛਿਆ ਇੱਥੇ ਸਿੱਖ ਰਹਿੰਦੇ ਨੇ ਪਿੰਡ ਵਿੱਚ ਸ਼ਾਮ ਦਾ ਵੇਲਾ ਸੋਦਰ ਦੀ ਚੌਂਕੀ ਵੀ ਲੱਗਦੀ ਹੈ ਤੇ ਉਹ ਸਿੱਖ ਕਹਿੰਦਾ ਨਹੀਂ ਬੀਬੀ ਇਕੱਲੇ ਸਿੱਖ ਨਹੀਂ ਇਹ ਧੰਨ ਗੁਰੂ ਹਰਗੋਬਿੰਦ ਸਾਹਿਬ ਦਾ ਇੱਥੇ ਰਿਸ਼ਤੇਦਾਰੀ ਹੈ ਸਾਂਢੂ ਭਾਈ ਸਾਈ ਦਾਸ ਦਾ ਪਿੰਡ ਤੇ ਕਹਿੰਦੀ ਹੈ ਸਤਿਗੁਰੂ ਦਾ ਸਾਂਢੂ। ਕਹਿਣ ਲੱਗੇ ਸਤਿਗੁਰੂ ਵੀ ਇੱਥੇ ਰਹਿੰਦੇ ਨੇ ਅੱਜ ਸਵੇਰੇ ਚਲਾ ਜਾਣਾ ਸੀ ਪਰ ਪਤਾ ਨਹੀਂ ਕਹਿੰਦੇ ਨੇ ਅੱਜ ਦੀ ਰਾਤ ਅਸੀਂ ਫਿਰ ਰਹਿਣਾ। ਤਾਂ ਸੁਣਦਿਆਂ ਸਾਰ ਬੀਬੀ ਦੇ ਕਿਰਦੇ ਵਿੱਚੋਂ ਬੈਰਾਗ ਦੀ ਮਾਨੋ ਜਿਵੇਂ ਇੱਕ ਕਾਂ ਉੱਠੀ ਕਹਿੰਦੀ ਹੈ ਮੇਰਿਆ ਦਾਤਿਆ ਮੈਨੂੰ ਯਕੀਨ ਹੈ ਮੇਰੀ ਸਿੱਖੀ ਤੇਰੇ ਘਰ ਦੀ ਸਿੱਖੀ ਮੇਰੇ ਘਰ ਰਹਿ ਜਾਏਗੀ। ਕਹਾਰਾਂ ਨੂੰ ਉਸ ਵਕਤ ਜਿਹੜੇ ਗਹਿਣੇ ਸਨ ਉਹ ਦਿੱਤੇ। ਕਹਿਣ ਲੱਗੀ ਦੱਸੋ ਨਾ ਮੈਂ ਨਮਸਕਾਰ ਕਰਾਂ ਇੱਥੇ। ਕਹਿੰਦੇ ਨੇ ਉਹ ਬੱਚੀ ਮੱਥਾ ਟੇਕਣ ਗਈ ਸਾਹਿਬ ਦੇ ਚਰਨਾਂ ਵਿੱਚ ਮੱਥਾ ਟੇਕਿਆ ਰੋ ਪਈ ਤੇ ਸੰਗਤ ਦੇ ਪਿੱਛੇ ਜਾ ਕੇ ਬਹਿ ਗਈ। ਤਨ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਨੇ ਬਿਧੀ ਚੰਦ ਸੁਹਾਗ ਦਾ ਜੋੜਾ ਕਹਿੰਦਾ ਨਵ ਆਈ ਸੁਹਾਗਣ ਹੈ ਤੇ ਅੱਖਾਂ ਦਾ ਪਾਣੀ ਤੇ ਚਿਹਰੇ ਦਾ ਰੰਗ ਦੱਸਦਾ ਕੋਈ ਮੁਸੀਬਤ ਵਿੱਚ ਪਈ ਹੈ। ਇੱਧਰ ਸੱਦੇ ਨੂੰ ਪਤਾ ਲੱਗਾ ਉਹਦੀ ਨੂੰਹ, ਭਾਈ ਸਾਧੂ ਨੂੰ ਪਤਾ ਲੱਗਾ ਉਹਦੀ ਇਸਤਰੀ, ਗੁਰੂ ਦਰਬਾਰ ਵਿੱਚ ਮੱਥਾ ਟੇਕਣ ਗਈ ਹੈ ਤੇ ਉਹਨੇ ਕਿਹਾ ਪੁੱਤਰ ਆਪਣੇ ਨੂੰ ਬੁਲਾ ਕੇ ਲਿਆ ਪਿਛਾਂ, ਸਰਵਰ ਨਾਰਾਜ਼ ਹੋ ਜਾਏਗਾ, ਤੂੰ ਉੱਥੇ ਕਿਵੇਂ ਚਲੀ ਗਈ। ਤੇ ਇੱਧਰ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਨੇ ਬਿਧੀ ਚੰਦ ਇਸ ਬੱਚੀ ਨੂੰ ਬੁਲਾ। ਕੋਲ ਬੁਲਾਇਆ, ਕਹਿਣ ਲੱਗੇ ਬੇਟਾ ਜੋੜਾ ਸੁਹਾਗਣਾ ਵਾਲਾ ਤੇ ਕੀ ਕਾਰਨ ਅੱਖਾਂ ਵਿੱਚ ਨੀਰ ਕਿਉਂ? ਤੇ ਇੱਕੋਦਮ ਫਿਸ ਪਈ, ਕਹਿੰਦੀ ਦਾਤਾ ਧੀ ਤੇਰੇ ਸਿੱਖ ਦੇ ਘਰ ਪੈਦਾ ਹੋਈਆਂ ਤੇ ਜਿਹਦੇ ਲੜ ਲੱਗੀਆਂ ਨਾ ਉਹ ਸਰਵਰ ਨੂੰ ਪੂਜਦਾ ਹੈ ਤੇ ਸਤਿਗੁਰੂ ਦੇ ਚਰਨਾਂ ਵਿੱਚ ਰੋਈ। ਹਜ਼ੂਰ ਕਹਿੰਦੇ ਨੇ ਬੇਟਾ ਚਲੇ ਸਵੇਰੇ ਜਾਣਾ ਸੀ, ਉਧਰ ਤੇਰੀ ਡੋਲੀ ਇੱਠੀ ਤੂੰ ਆਵਾਜ਼ ਮਾਰੀ ਤੇਰੇ ਘਰ ਸਿੱਖੀ ਦਾ ਧੁਰਾ ਬਣ ਜਾਏਗਾ। ਸਾਹਿਬ ਨੇ ਜਦੋਂ ਇੰਨੇ ਸ਼ਬਦ ਕਹਿ ਭਾਈ ਸਾਧੂ ਦੌੜਿਆ ਆਇਆ, ਗੁਰੂ ਹਰਗੋਬਿੰਦ ਸਾਹਿਬ ਨੇ ਦੂਰੋਂ ਦੇਖ ਕੇ ਕਿਹਾ, ਕਹਿਣ ਲੱਗੇ ਨਾਮ ਦੇ ਸਾਧੂ ਏ ਕਿ ਮਨ ਨੂੰ ਸਾਧੀ। ਬਸ ਇੰਨਾ ਸ਼ਬਦ ਕਹਿਣ ਦੀ ਦੇਰ ਸੀ, ਹਜ਼ੂਰ ਦੀ ਨਜ਼ਰ ਪਈ ਤੇ ਚਰਨਾਂ ਤੇ ਡੇਗ ਕੇ ਕਹਿੰਦਾ ਦਾਤਾ ਉਹ ਸਿੱਖੀ ਦੇ ਜਿਹੜੀ ਸਿੱਖੀ ਮੇਰੀ ਲੜ ਲੱਗੀ ਹੋਈ ਨੂੰ ਮਿਲੀ। ਸਾਹਿਬ ਗੁਰੂ ਹਰਗੋਬਿੰਦ ਸਾਹਿਬ ਨੇ ਕਿਰਪਾ ਕੀਤੀ, ਤੁਰਨ ਲੱਗੇ, ਫਿਰ ਨਾਲ ਇੱਕ ਬਚਨ ਕੀਤਾ ਤੁਹਾਡਾ ਘਰ ਸਿੱਖੀ ਦਾ ਧੁਰਾ ਬਣੇਗਾ ਇਲਾਕੇ ਵਿੱਚ। ਤੇ ਪੁੱਤਰ ਪੈਦਾ ਹੋਇਆ ਤੇ ਗੁਰੂ ਦਰ ਤੇ ਆਇਆ ਜੀ। ਸਾਲ ਬਾਅਦ ਮਾਏ ਮਾਲਕ ਨੇ ਪੁੱਤਰ ਦੀ ਦਾਤ ਦਿੱਤੀ ਤੇ ਨਾਮ ਨਹੀਂ ਰੱਖਿਆ, ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚ ਲੈ ਕੇ ਆਏ। ਸਾਹਿਬ ਨੇ ਚੁੱਕ ਕੇ ਆਪਣੇ ਹੱਥਾਂ ਤੇ ਕਿਹਾ, ਕਹਿਣ ਲੱਗੇ ਬੜਾ ਰੂਪ ਵਾਲਾ ਹੈ, ਹੱਸਿਆ ਬੱਚਾ। ਹਜ਼ੂਰ ਨੇ ਕਹਿ ਦਾ ਨਾਮ ਰੂਪ ਚੰਦ ਰੱਖੋ। ਹਜ਼ੂਰ ਨੇ ਨਾਮ ਰੱਖਿਆ ਰੂਪਾ। ਪਤਾ ਨੀ ਮਾਂ ਵੀ ਗੁਰਮਤ ਵਿੱਚ ਘੁਲ ਗਈ, ਬਾਪੂ ਵੀ ਗੁਰਮਤ ਵੀ ਜੁੜਿਆ, ਪਰ ਰੂਪ ਚੰਦ ਤਾਂ ਉਹ ਆਇਆ ਸੀ ਜਿਹੜਾ ਸ਼ੁਰੂ ਤੋਂ ਹੀ ਨਾਮ ਦਾ ਰੂਪ ਹੀ ਬਣ ਚੁੱਕਾ ਸੀ। ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਕਿਰਪਾ ਕੀਤੀ। ਸੰਖੇਪ ਵਿੱਚ ਅਰਜ ਕਰਾਂ, ਜਦੋਂ ਇਹ ਪਿਓ ਨਾਲ ਲੱਕੜਾਂ ਵੱਢਣ ਗਿਆ ਜਵਾਨ ਹੋਇਆ ਤੇ ਪਾਣੀ ਠੰਡਾ ਵੇਖ ਕੇ ਇੱਕੋ ਗੱਲ ਕਹੀ ਸੀ, ਪਿੰਡ ਸੀ ਜ਼ਿਆਦਾ ਸਰਵਰੀਆਂ ਦਾ, ਇਹਨਾਂ ਤੋਂ ਸਾਰਾ ਪਿੰਡ ਨਫ਼ਰਤ ਕਰਿਆ ਕਰੇ। ਪਾਣੀ ਦਾ ਪੁੰਨਾ ਠੰਡਾ ਵੇਖ ਕੇ ਕਿਹਾ ਸੀ, ਬਾਪੂ ਜੇ ਕਿਤੇ ਅੱਜ ਗੁਰੂ ਹਰਗੋਬਿੰਦ ਸਾਹਿਬ ਹੁੰਦੇ ਇੰਨੀ ਗਰਮੀ ਵਿੱਚ ਠੰਡਾ ਪਾਣੀ ਪਹਿਲਾਂ ਉਹਨਾਂ ਨੂੰ ਦਿੰਦੇ, ਬਾਅਦ ਵਿੱਚ ਆਪ ਪੀਂਦੇ। ਫਿਰ ਕਹਿੰਦਾ ਆਪਾਂ ਅਰਦਾਸ ਕਰ ਲਈਏ, ਕੀ ਪਤਾ ਉਹ ਆ ਹੀ ਜਾਣ। ਸਿਮਰੋ ਗੁਰੂ ਹਰਗੋਬਿੰਦ ਸਾਹਿਬ ਨੂੰ। ਪਤਾ ਨੀ ਕਿੰਨੀਆਂ ਕੁ ਉਦਾਹਰਨਾਂ ਸਾਹਿਬ ਦੇ ਜੀਵਨ ਵਿੱਚੋਂ ਮਿਲ ਗਈਆਂ। ਪਾਣੀ ਦੇ ਕੁੰਨੇ ਕੋਲ ਬਹਿ ਗਏ, ਸਿਰਫ ਇਹ ਹੀ ਅਰਦਾਸ ਕੀਤੀ, ਗੁਰੂ ਹਰਗੋਬਿੰਦ ਸਾਹਿਬ ਜੀ ਕੋਈ ਹੀਰੇ ਕੋਈ ਮੋਤੀ ਲੈ ਕੇ ਜਾਂਦਾ, ਕੋਈ ਆਪਣੇ ਕੋਲੋਂ ਪੈਸੇ ਲੈ ਕੇ, ਕੋਈ ਸ਼ਸਤਰ ਤੇ ਘੋੜੇ ਲੈ ਕੇ ਜਾਂਦਾ, ਸਾਡੇ ਗਰੀਬਾਂ ਕੋਲ ਪਿਆਸਿਆਂ ਕੋਲ ਸਭ ਤੋਂ ਕੀਮਤੀ ਇਸ ਵਕਤ ਠੰਡਾ ਪਾਣੀ ਏ। ਜੇ ਕਿਰਪਾ ਕਰਕੇ ਸਿੱਖੀ ਦੀ ਦਾਤ ਦਿੱਤੀ ਆ ਨਾ, ਅੱਜ ਪਹਿਲਾ ਜਲ ਤੁਸੀਂ ਛਕੋ ਤੇ ਬਾਅਦ ਵਿੱਚ ਅਸੀਂ ਛਕੀਏ, ਅੰਦਰ ਆਨੰਦ ਨਾਲ ਭਰ ਜਾਏ। ਧੰਨ ਗੁਰੂ ਹਰਗੋਬਿੰਦ ਸਾਹਿਬ ਕੜਕ ਦੀ ਦੁਪਹਿਰ ਵਿੱਚ ਆਪ ਪਹੁੰਚੇ ਤੇ ਜਦੋਂ ਦੋਨੋਂ ਪਿਓ ਪੁੱਤਰ ਗੁਰੂ ਗੁਰੂ ਕਹਿੰਦੇ ਜ਼ਮੀਨ ਤੇ ਡਿੱਗੇ ਤੇ ਸਾਹਿਬ ਨੇ ਚੌਕੇ ਨਾਲੇ ਜਲਦੇ ਛੱਡੇ ਮਾਰੇ, ਹੋਸ਼ ਆਈ, ਦੇਖ ਕੇ ਰੋਮ ਰੋਮ ਖਿੜ ਗਿਆ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਕਿਹਾ, ਬੇਟਾ ਪਿਆਸ ਲੱਗੀ ਏ, ਜਲ ਪਿਆਓ। ਉੱਠ ਕੇ ਜਦੋਂ ਕੁੰਨੇ ਵਿੱਚੋਂ ਪਾਣੀ ਦਿੱਤਾ, ਇੰਨੀ ਦੇਰ ਨੂੰ ਭਾਈ ਸਾਧੂ ਦੀ ਘਰ ਵਾਲੀ ਉਹ ਬੱਚੀ ਜਿੰਨੇ ਕਦੀ ਸਿੱਖੀ ਲਈ ਸੀ ਉਹ ਵੀ ਆ ਗਈ। ਸਤਿਗੁਰੂ ਦੇ ਚਰਨਾਂ ਵਿੱਚ ਤਿੰਨੇ ਬਹਿ ਗਏ। ਜੰਗਲ ਵਿੱਚ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਨੇ, ਪਿੰਡ ਵਿੱਚ ਲੋਕ ਨਫ਼ਰਤ ਕਰਦੇ ਨੇ ਮੇਰੇ ਰੂਪੇ ਦੇ ਨਾਲ, ਕਹਿੰਦੇ ਨੇ ਅੱਜ ਮੈਂ ਆਪਣੇ ਰੂਪੇ ਦੇ ਨਾਂ ਤੇ ਪਿੰਡ ਵਸਾ ਕੇ ਜਾਂ। ਕਦੇ ਤੱਕਿਓ, ਧੰਨ ਗੁਰੂ ਹਰਗੋਬਿੰਦ ਸਾਹਿਬ ਇੱਥੇ ਗੁਰ ਬਿਲਾਸ ਵਾਲੀ ਨੇ ਇੱਕ ਬਚਨ ਕਿਹਾ, ਕਹਿੰਦੇ ਨੇ ਜਦੋਂ ਸਾਹਿਬ ਇੱਥੋਂ ਜਲ ਛੱਕ ਕੇ ਹਟੇ ਤੇ ਆਪਣੀ ਇੱਕ ਕੀਮਤੀ ਪੁਸ਼ਾਕ ਭਾਈ ਰੂਪੇ ਨੂੰ ਦਿੱਤੀ। ਕਹਿਣ ਲੱਗੇ ਰੂਪਿਆ ਤੈਨੂੰ ਦਿੱਤੀ ਪੁਸ਼ਾਕ, ਉਹਨੇ ਕੀ ਕੀਤਾ ਲਪੇਟ ਕੇ ਹੱਥ ਨਾਲ ਸਿਰ ਤੇ ਰੱਖ ਲਈ, ਨਾਲ ਨਾਲ ਤੁਰੀ ਜਾਏ। ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਨੇ ਕਿਉਂ ਭਾਰ ਚੁੱਕੇ ਹੀ ਇਹਨੂੰ ਪਾਲਿਆ? ਹੱਥ ਜੋੜ ਕੇ ਕਹਿੰਦਾ ਤੇਰੀ ਰਹਿਮਤ ਕਦੀ ਭਾਰ ਨਹੀਂ ਹੋ ਸਕਦੀ, ਇਹ ਪਾਣੀ ਨਹੀਂ, ਤੇਰੀ ਰਹਿਮਤ ਤੂੰ ਦਾਤ ਦਿੱਤੀ, ਮੈਂ ਸਾਂਭ ਕੇ ਰੱਖਾਂਗਾ। ਕਹਿਣ ਲੱਗੇ ਤੂੰ ਸਾਂਭ ਕੇ ਰੱਖੀ, ਅਸੀਂ ਦਸਵੇਂ ਜਾਮੇ ਤੇਰੇ ਤੋਂ ਲੈਣਾ ਵਾ। ਕਦੀ ਤੱਕਿਓ, ਮੇਰੇ ਸਮਰੱਥ ਗੁਰੂ ਨੂੰ ਕੁਛ ਸਿਮਰੇ ਤਾਂ ਸਹੀ। ਆਪਣੇ ਹੱਥਾਂ ਨਾਲ ਮੋੜੀ ਗੱਡੀ ਤੇ ਪਿੰਡ ਦਾ ਨਾਂ واہ میرے داتا کنا کو سکھ تے ترٹ پئی میں جڑا تینوں سمرے پنڈ دا نام رکھ دیتا بھائی روپے کے حضور نے وہ نگر وسایا اس تو اگلی تیسری ادھارن جڑا گرو نو سمرد ہے مائی بیٹھی ہے کشمیر دی ترتی دے کدی بھی ستگرو دے پہلا دیدار نہیں کیتے بس سنگت وچ روز ساکھیاں سنتی سی کیرتن سنتی سی اندر بیراگ آ گیا گرو ہر گوبند صاحب میں بڈڑی تے نہیں آ سکتی پر جے تسی کرپا کر کے آ جاؤ تاں کھان سوت کٹیا کھدر دے کپڑے تیار کیتے تے سنگت بھی جا کے کہندی میری ارداس کرو میں بستر تیار کیتے نہیں گرو ہر گوبند صاحب میرے گھروں آ کے بستر لے جا ارداسی ارداس تاں کیتی باہر نکل کے دلیلاں والے پی گئے مائی بڈھی ہو گئی گلاں کیہو جیاں کرنی ہر ایک بندے دی سوچ آپو اپنی کہن لگے جے تو کاتی لیا ہے خدر تے میں چلی آئیاں گلاں کرنی تیرا خدر پان گرو نے اتھے آنا اکھاں بھر کے کہندی میں تاں سنیا ہے تسی روز ہی تاں کتھا سناندے ہو بابا جی بھی جتھے گرو نوں چیتے کریے گرو پہنچدا ہے تے جس گرو نے پرلوک وچ باہ پکڑ دیے رو کے کہندی میرا یقین ہے میرا گرو لوک وچ وی باہ پکڑدا ہے جے لوک وچ نہیں پکڑے گا پرلوک وچ کتھے پکڑنی ہے لوکی گلاں کرن لگ پئے او دے پتر دا نام سی سیوا داس لوکاں کیا سیوا داس مائی نوں سمجھا گھر بٹھائے نوں سنگت وچ آ کے رولا پائی جاندی روز میرا گرو آنا کہندے نے مائی نوں سنگت وچ آن تو وی ورجن دے یتن کیتے گئے کچھ کو نے ذکر کیتا ہے کہندے نے اس دن پتا لگا جدن اے بیچاری ترلے لیندی رہی سد بد بھول گئی کیول گرو کی یاد تے اج گرو ہر گوبند صاحب گھر پہنچے تے بڈڑی دے کول جا کے آواز دتی ماں تو یاد کیتا سی آ گیا لیا جڑا بستر ساڈے لئی تیار کیتے سی بستر پانا تن گرو ہر گوبند صاحب نو کمبدے ہتھاں نال آپ اس مائی نے بستر پہنایا ہے تے ستگرو کچھ دن کشمیر رہ تے پھر کہن لگے پچھا جان دی گل چلی تے مائی دے کول روز جانا تے ستگرو کہندے نے ماں ہن اسی واپس جانا ہے واہ میرے داتیا جنوں توں سوج دے دیں ہاتھ جوڑ کے کہندی ہے کچھ دنوں نوں شریر چھڈ جانا ہے کرپا کرو اپنے ہتھی اپنے نیتراں دے سامنے میری چیخاں نوں اگ لوا جا رہا گرمخو اس مائی دا نام سی بھاگ پری او دن بھاگاں والی ہو گئی جدن انتلا سواس گرو ہر گوبند صاحب دے چرناں وچ تیا گیا اس تو اگے ترو اے مکھنت استھان کہن نے بتالے دی دھرتی اے پنڈ بتالا تے پیو دی موت ہو چکی اے بچے دی عمر اے 10 کو سال دی تے خوہ تے بیٹھا اے تے کچھ کو سجن لنگے نے تے ایک بانی اگے اگے پڑھدا دوجے پیچھے نے تے خوہ دے کول جا کے کہندے نے پتر پانی پیائیں جدو پیان لگا تے ایک نے پوچھ لیا کہندے نے گرو کوئی ہے جے کہندا پتا کوئی نہیں گرو ہے کہ نہیں میری ماں گھر ہے میرے باپو دی موت ہو چکی گزارا بڑی مشکل نال چلدا ہے انہیں ایکو گل کہی کہندا بیٹا عمر پرت کے ہاتھ نہیں آنی گرو والے بن تو بنا رب دے گھر تھان نہیں ملتی ہوندی اینی گل کہہ گئے بچہ سی پوربلا بیج کتے پنگریا ٹھوکر بجی روندا گیا گھر تے مائی نے انہیں پوچھا سی بیٹا کی کارن کسے مارے کہندا ماں تن نو 7 بجدی تے نا دسدا اج اندر نو کوئی 7 مار گیا میرا کوئی گرو ہے کہندی ہاں ساڈے ستگرو گرو نانک صاحب نے کہندے نے ماں پھر دسیا کیوں نہیں کہن لگی او تا اس ویلے ہے نہیں انہاں دی تھاں تے 6ویں گردیو گرو ہر گوبند صاحب نے کہندا ماں پھر مینوں لے کے چل کہندی بیٹا اوتھے جان لگیا کچھ پلے چاہیے ہن مائی دا اندر کچھ ہور طرح دا سی کہن لگا کچھ پلے کہندی لوگ اینے اوتھے جاندے نے اسی غریب جاں گے کی بھیٹ کراں گے کہندا ماں میرا گرو تو بنا سرنا نہیں کہندی بیٹا مینوں ایک پتا ہے دس دے ہوندے سن پہلا کر دے تیرا باپو دسدا سی یاد کریے تے گرو پہنچ جاتا ہے تو گرو ہر گوبند صاحب نوں سمر خاں کی پتا ہے تیرے سمرن نال او آ جان ایتھے ودوان کہندے نے بچے نے سمرن تو پہلا کہندا ماں جے گرو آ گیا تے بھیٹا کی ایک گڑ دی بھیلی تے ایک ٹکا دو چیزاں پلے بنیاں ماں جدو گرو جی آن گے گڑ دی ٹھیلی تے ٹکا رکھ کے میں متھا ٹیک دینی ਘਰੋਂ ਬਾਹਰ ਨਿਕਲਿਆ, ਮੱਝਾਂ ਦੋ ਚਾਰ ਸੰਛੇੜਨ ਵਾਸਤੇ ਤੁਰਿਆ ਤੇ ਲੋਕਾਂ ਨੂੰ ਦੱਸੇ ਸਾਡੇ ਘਰ ਗੁਰੂ ਨੇ ਆਉਣਾ। ਜਿਵੇਂ ਬੱਚੇ ਦੱਸਦੇ ਨੇ ਆਹ ਗੁੜ ਦੀ ਭੇਲੀ ਤੇ ਟਟਾ ਮੈਂ ਹਜ਼ੂਰ ਦੇ ਚਰਨਾਂ ਵਿੱਚ ਮੱਥਾ ਟੇਕਣਾ। ਲੋਕਾਂ ਨੇ ਬੜਾ ਉਹਦਾ ਮਜ਼ਾਕ ਉਡਾਇਆ, ਕਹਿੰਦੇ ਨੇ ਇੱਥੋਂ ਤੱਕ ਪੱਲੇ ਨੂੰ ਛੱਡੇ ਨਾ, ਉਹ ਗੁੜ ਤੇ ਜਿਹੜਾ ਟਟਾ ਬੰਨਿਆ ਪੱਲੇ ਨੂੰ ਘੁੱਟ ਕੇ ਸਾਥੀ ਨਾ ਲਾਇਆ, ਲੋਕਾਂ ਨਾ ਹੀ ਪੱਲੂ ਪਾ ਦਿੱਤਾ। ਲੋਕਾਂ ਕਹਿ ਦਿੱਤਾ ਤੁਰਿਆ ਜਾਂਦਾ ਜੇ ਪੱਲਾ, ਪਿੰਡ ਜਾਣਾ ਛੱਡ ਦਿੱਤਾ। ਅੱਜ ਕਹਿੰਦੇ ਨੇ ਖੂਹ ਦੀ ਮਣ ਤੇ ਬੈਠਾ, ਕਦੀ ਉੱਠਦਾ ਤੇ ਕਦੀ ਫਿਰ ਚੇਤੇ ਕਰਦਾ ਸਤਿਗੁਰੂ। ਮਾਂ ਕਹਿੰਦੀ ਹੈ ਤੇ ਤੁਸੀਂ ਆਓਗੇ, ਆਏ ਕਿਉਂ ਨਹੀਂ? ਚੇਤੇ ਰੱਖਿਓ ਗੁਰੂ ਕੇ ਸ਼ਬਦ ਵਿਧੀ ਤਸੀਰ ਐਸੀ ਹੈ, ਜਿਉਂ ਜਿਉਂ ਕੋਈ ਯਾਦ ਕਰਦਾ ਤਿਉਂ ਤਿਉਂ ਅੰਦਰ ਆਪਣੇ ਆਪ ਟੁੱਟੀ ਜਾਂਦਾ, ਤਿਉਂ ਤਿਉਂ ਅੰਦਰੋਂ ਸੂਝ ਆਈ ਜਾਂਦੀ ਮੈਂ ਅਗਾਂਹ ਕੀ ਕਰਨਾ। ਕਹਿੰਦੇ ਨੇ ਘਰ ਨਹੀਂ ਮੁੜਿਆ, ਅੱਜ ਸ਼ਾਮ ਦਾ ਆਇਆ, ਰਾਤ ਬਤੀਤ ਕੀਤੀ, ਦੂਜਾ ਦਿਨ ਚੜ ਗਿਆ, ਕੜਕ ਦੀ ਧੁੱਪ ਵਿੱਚ ਬੈਠਾ। ਕਹਿੰਦਾ ਨਹੀਂ ਸਤਿਗੁਰੂ ਘਰ ਨਹੀਂ, ਤੁਸੀਂ ਆਓਗੇ ਤੁਹਾਡੀ ਰਾਹ ਪਿਆ ਤੱਕਣਾ। ਵੱਟ ਤੇ ਬਹਿ ਗਏ। ਕਹਿੰਦੇ ਨੇ ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ, ਮਾਤਾ ਗੰਗਾ ਜੀ ਨੇ ਚਲਾਣਾ ਕੀਤਾ, ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਪਹੁੰਚੇ ਸਨ। ਹਜ਼ੂਰ ਦੁਪਹਿਰੇ ਬਾਬਾ ਬਕਾਲਾ ਸਾਹਿਬ ਤੋਂ, ਉਦੋਂ ਸ਼ਬਦ ਕੇਵਲ ਬਕਾਲਾ ਵਰਤਿਆ ਜਾਂਦਾ ਸੀ, ਉਸ ਪਿੰਡ ਤੋਂ ਨਗਰ ਤੋਂ ਘੋੜੇ ਤੇ ਚੜ੍ਹ ਕੇ ਇਕੱਲੇ ਤੁਰੇ ਨੇ ਤੇ ਜਦੋਂ ਬੁਤਾਲੇ ਪਿੰਡ ਦੀ ਜੂਹ ਨੇੜੇ ਗਏ ਤੇ ਪਿੰਡ ਤੋਂ ਬਾਹਰ ਇੱਕ ਮਿਲ ਗਿਆ ਕੋਈ ਸੱਜਣ ਤੇ ਉਹਨੂੰ ਇੰਨਾ ਹੀ ਸ਼ਬਦ ਪੁੱਛਿਆ। ਭਾਈ ਵੀਰ ਸਿੰਘ ਲਿਖਦੇ ਨੇ ਸੰਤ ਗਾਥਾ ਵਿੱਚ, ਗੁਰੂ ਹਰਗੋਬਿੰਦ ਸਾਹਿਬ ਪੁੱਛਦੇ ਨੇ ਵੀ ਇਸ ਪਿੰਡ ਦਾ ਚੌਧਰੀ ਕੌਣ ਹੈ ਤੇ ਉਹ ਪੱਲਾ ਭਾਈ ਬੈਠਾ ਸੀ ਵੱਟ ਤੇ ਉਹਨੇ ਮਜ਼ਾਕ ਨਾਲ ਕਹਿ ਤਾਂ ਪਿੰਡ ਵੀ ਜਿਹੜਾ ਸਭ ਤੋਂ ਗਰੀਬ ਹੋਵੇ ਉਹਨੂੰ ਲੋਕੀ ਸਰਪੰਚ ਕਹਿਣਾ ਸ਼ੁਰੂ ਕਰ ਦਿੰਦੇ, ਅਕਸਰ ਸਾਡਾ ਇੱਕ ਸੁਭਾਅ ਹੈ। ਉਹ ਵੱਟ ਤੇ ਬੈਠਾ ਪੁੱਛਿਆ ਇਸ ਪਿੰਡ ਦਾ ਚੌਧਰੀ ਕੌਣ ਹੈ, ਕਹਿੰਦਾ ਉਹ ਬੈਠਾ ਜੇ ਵੱਟ ਤੇ। ਗੁਰੂ ਹਰਗੋਬਿੰਦ ਸਾਹਿਬ ਗੰਭੀਰਤਾ ਚ ਆ ਕੇ ਕਹਿਣ ਲੱਗੇ ਸਮਾਂ ਆਏਗਾ ਪਿੰਡ ਦਾ ਚੌਧਰੀ ਇਹੀ ਬਣੇਗਾ, ਇਹਦੇ ਘਰ ਹੀ ਚੌਧਰ ਰਹੇਗੀ। ਜਦੋਂ ਹਜ਼ੂਰ ਕੋਲ ਗਏ ਆਵਾਜ਼ ਦਿੱਤੀ ਬੇਟਾ, ਅੱਖਾਂ ਨਹੀਂ ਚੁੱਕੀਆਂ। ਦੂਜੀ ਵਾਰੀ ਕਿਹਾ ਬੇਟਾ ਭੁੱਖ ਲੱਗੀ ਏ, ਕੁਝ ਖਵਾਏਗਾ? ਆ ਕੀ ਬਣੀ ਲੜਦੇ ਪੱਲੇ? ਤੇ ਨੀਵੀ ਪਾ ਕੇ ਕਹਿੰਦਾ ਤੇਰੇ ਲਈ ਨਹੀਂ, ਮੇਰੇ ਗੁਰੂ ਨੇ ਆਉਣਾ, ਮੈਂ ਉਹਦੇ ਚਰਨਾਂ ਵਿੱਚ ਰੱਖਣਾ। ਸਾਹਿਬ ਇੱਕੋ ਦਮ ਝੁੱਕ ਕੇ ਸੀਨੇ ਨਾਲ ਲਾ ਕੇ ਕਹਿੰਦੇ ਨੇ ਬੇਟਾ ਚੈਨ ਨਹੀਂ ਸੀ ਆਉਂਦਾ ਕਈ ਦਿਨਾਂ ਦਾ, ਰੋਜ਼ ਆਵਾਜ਼ਾਂ ਮਾਰਨੇ, ਆ ਮੈਂ ਤੇਰੇ ਘਰ ਤੇਰੇ ਹੱਥੋਂ ਕੁਝ ਖਾਣ ਆਇਆ, ਚੱਲ ਮੈਂ ਤੇਰੇ ਘਰ ਚੱਲਣਾ। ਜਦੋਂ ਤੱਕਿਆ ਸਾਹਿਬ ਦੇ ਚਰਨਾਂ ਵਿੱਚ ਡਿੱਗ ਪਿਆ, ਧੰਨ ਗੁਰੂ ਹਰਗੋਬਿੰਦ ਸਾਹਿਬ ਨਾਲ ਲੈ ਗਏ, ਸਾਰਾ ਪਿੰਡ ਪਿੱਛੇ ਤੁਰਿਆ। ਮੇਰਾ ਦਾਤਾ ਉਸ ਕੱਚੇ ਘਰ ਵਿੱਚ ਗਿਆ ਜਿੱਥੇ ਵਿਧਵਾ ਔਰਤ ਆਪਣੇ ਪੁੱਤਰ ਨੂੰ ਪਾਲ ਕੇ ਚਾਰ ਦਿਨ ਕੱਢਦੀ ਪਈ ਸੀ। ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਲੰਗਰ ਛਕਣਾ। ਮਾਈ ਕਹਿੰਦੀ ਹੈ ਦਾਤਾ ਘਰ ਵਿੱਚ ਹੈ ਕੁਛ ਨਹੀਂ। ਸਾਹਿਬ ਕਹਿੰਦੇ ਨੇ ਜੋ ਕੁਝ ਹੈ ਭਾਂਡਿਆਂ ਵਿੱਚੋਂ ਝਾੜ ਕੇ ਬਣਾ, ਅੱਜ ਤੋਂ ਬਾਅਦ ਝੜੇ ਹੋਏ ਭਾਂਡੇ ਇੰਨੇ ਕੁ ਭਰੇ ਜਾਣਗੇ, ਸੈਂਕੜੇ ਤੇਰੇ ਦਰ ਤੋਂ ਆ ਕੇ ਖਾਣਗੇ, ਕਦੀ ਘਾਟਾ ਨਹੀਂ ਆਵੇਗਾ। ਧੰਨ ਗੁਰੂ ਹਰਗੋਬਿੰਦ ਸਾਹਿਬ ਉੱਥੇ ਵੀ ਪਹੁੰਚੇ, ਰਹਿਮਤਾਂ ਕੀਤੀਆਂ, ਉਹ ਪਰਿਵਾਰ ਅਜੇ ਤੱਕ ਪ੍ਰਫੁੱਲਤ ਰਹੇ। ਗੁਰਮੁਖੋ ਇੱਕ ਨਹੀਂ ਬੇਅੰਤ ਉਦਾਹਰਨਾਂ ਨੇ, ਭਾਈ ਗੁਰਦਾਸ ਸਰੀਰ ਤਿਆਗਣ ਲੱਗੇ ਨੇ, ਚੇਤੇ ਕੀਤਾ ਗੁਰੂ ਹਰਗੋਬਿੰਦ ਸਾਹਿਬ ਆਪ ਪਹੁੰਚ ਗਏ, ਸਾਈਂ ਦਾਸ ਸਰੀਰ ਤਿਆਗਣ ਲੱਗੇ, ਗੁਰੂ ਹਰਗੋਬਿੰਦ ਸਾਹਿਬ ਆਪ ਪਹੁੰਚੇ ਨੇ। ਤੇ ਮੇਰਾ ਗੁਰੂ ਕਲਗੀ ਵਾਲਾ ਕਹਿੰਦਾ ਹੈ ਕਿ ਭਾਵਨਾ ਬਣਾ, ਗੁਰੂ ਅਰਜਨ ਦੇਵ ਨੂੰ ਸਿਮਰੀ ਤੇ ਗੁਰੂ ਹਰਗੋਬਿੰਦ ਸਾਹਿਬ ਨੂੰ ਸਿਮਰ ਕੇ ਦੇਖੀ, ਸਿਮਰਨ ਕਰਨ ਵਾਲਿਆਂ ਦੇ ਨੇੜੇ ਪਹੁੰਚ ਜਾਂਦੇ ਨੇ। ਇਹਨੀਆਂ ਤੂੰ ਬੇਨਤੀਆਂ ਸਵੀਕਾਰ ਕਰਿਆ ਜੇ ਕੱਲ ਨੂੰ ਕਿ ਸਿਮਰੋ ਸ੍ਰੀ ਹਰ ਰਾਏ, ਧੰਨ ਗੁਰੂ ਹਰ ਰਾਏ ਸਾਹਿਬ ਨੂੰ ਸਿਮਰੀਏ ਤੇ ਉਹ ਵੀ ਰਹਿਮਤ ਕਰਦੇ ਨੇ। ਗੁਰੂ ਹਰਗੋਬਿੰਦ ਸਾਹਿਬ ਜੀਓ ਕਰੋ ਕਿਰਪਾ, ਕਿਤੇ ਉਹਨਾਂ ਸਿਦਕੀ ਸਿੱਖਾਂ ਵਾਲਾ ਪ੍ਰੇਮ ਬਖਸ਼ ਦੇ ਜਿਹੜੇ ਇਕੱਲੇ ਇਕੱਲੇ ਬੈਠੇ ਭਾਵਨਾ ਨਾਲ ਚੇਤੇ ਕਰਦੇ ਰਹੇ, ਤੁਸੀਂ ਉਹਨਾਂ ਤੇ ਰਹਿਮਤਾਂ ਕੀਤੀਆਂ। ਵਾਹਿਗੁਰੂ ਜੀ ਕਾ ਖਾਲਸਾ।